नाम श्री वाहे गुरु साहिब जी सलोक महला तीजा रे जाना उथार दबे ओ सुत्या गई विहाए सतगुर का शब्द सुनना जागे ओ अंतर ना उपजे उचाए रे जाना उथार दबे हो सुते आ गई विहाए सतगुर का शब्द सुनना जागे हो अंतर ना उपजे उचाओ शरीर जलो गुण बाहरा जो गुर कार न कमाए जगत जलंदा डिठ मैं दूजे पाए नानक गुर शरणाई उबरे सच मन शब्द त्याए जगत जलंदा डिठ मैं हों मैं दूजे पाए नानक गुर शरणाई उबरे सच मन शब्द त्याए वाहे गुरु जी का खालसा वाहे गुरु जी की फतेह
सतनाम श्री एक ओंकार सतनाम कर्ता पुरुष निर्भाव अकाल मूरत अजोने सैभं गुर प्रसाद आद गुरे नमः जुगाद गुरे नमः सतगुरे नमः श्री गुरुदेव नमः ज्ञान ध्यान किश कर्म ना जाना सार ना जाना तेरे सब ते वड्डा सतगुर नानक जिन कल राखे मेरी सहबे शब्द चवर तख दे मालक श्री गुरु ग्रंथ साहिब दी पावन पवित्र अमृतमई गोद विच सज बैठे ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀਓ, ਆਪ ਸਤਿਗੁਰ ਦੇ ਹਜ਼ੂਰ ਸਨਮੁਖ ਅਤੇ ਇਸ ਟੈਕਨੋਲੋਜੀ ਦੇ ਰਾਹੀਂ ਦੇਸ਼ ਵਿਦੇਸ਼ ਵਿੱਚ ਆਵਾਜ਼ ਅਤੇ ਸੰਗਤ ਦੇ ਦਰਸ਼ਨ ਰਾਹੀਂ ਜੁੜ ਬੈਠੇ ਹੋ। ਨਿਯਮ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਰੋਜ਼ਾਨਾ ਦੀ ਤਰ੍ਹਾਂ ਜੋ ਪ੍ਰਚਲਿਤ ਰੀਤੀ ਹੈ, ਜੋ ਪ੍ਰਥਮ ਪ੍ਰਕਾਸ਼ ਵੇਲੇ ਸਤਿਗੁਰ ਵੱਲੋਂ ਬਖਸ਼ਿਸ਼ ਹੁਕਮਨਾਮਾ ਪ੍ਰਾਪਤ ਹੁੰਦਾ ਹੈ, ਮੁੱਖ ਵਾਕ ਪ੍ਰਾਪਤ ਹੁੰਦਾ ਹੈ, ਉਸ ਦੀ ਯਥਾ ਸਮਝ ਅਨੁਸਾਰ ਇਸ ਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਵਿਆਖਿਆ ਕਥਾ ਵਿਚਾਰ ਆਪ ਜੀ ਸਰਵਣ ਕਰਦੇ ਹੋ। ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਵਿੱਚ ਸੋਰਠ ਰਾਗ ਦੇ 23ਵੀਂ ਪੌੜੀ ਸਲੋਕਾਂ ਸਮੇਤ ਇਹ ਸਤਿਗੁਰ ਵੱਲੋਂ ਆਪ ਜੀ ਦੀ ਝੋਲੀ ਵਿੱਚ ਪਈ ਹੈ। ਸਤਿਗੁਰ ਨੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ ਹੈ, ਸਾਨੂੰ ਆਪਣੀ ਬਖਸ਼ਿਸ਼ ਦੇ ਨਾਲ ਨਿਵਾਜਿਆ। ਇਹ ਜੋ ਆਪ ਜੀ ਨੇ ਪਾਵਨ ਪਵਿੱਤਰ ਸਲੋਕ ਸਰਵਣ ਕੀਤਾ ਹੈ, ਨਿਯਮ ਹੈ ਵਾਰਾਂ ਦੇ ਵਿੱਚ 22 ਵਾਰਾਂ ਦੇ ਵਿੱਚੋਂ ਇੱਕ ਵਾਰ ਹੈ ਜਿਸ ਦੇ ਨਾਲ ਸਲੋਕ ਸ਼ਾਮਿਲ ਨਹੀਂ ਹੋਏ। ਇਹ ਸਤਿਗੁਰ ਦੀ ਰਜ਼ਾ ਹੈ, ਬਸੰਤ ਦੀ ਵਾਰ। ਬਾਕੀ 23 ਵਾਰਾਂ ਦੇ ਵਿੱਚ ਮੁੱਖ ਰੌਪ 'ਤੇ ਪੌੜੀ ਵਾਰ ਦੀ ਆਧਾਰਸ਼ਿਲਾ ਹੈ। ਵਾਰ ਦੀ ਪ੍ਰਾਰੰਭਤਾ ਨਿਵੇਕਲੇ ਤੌਰ 'ਤੇ ਪੌੜੀ ਨਾਲ ਹੀ ਹੁੰਦੀ ਹੈ। ਪੌੜੀ ਦੀ ਵਿਆਖਿਆ ਕਰਨ ਵਾਸਤੇ, ਪੌੜੀ ਨੂੰ ਸਮਝਾਉਣ ਵਾਸਤੇ ਫਿਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹੋਰ ਗੁਰੂ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਸ਼ਲੋਕਾਂ ਨੂੰ ਸ਼ਾਮਿਲ ਕੀਤਾ ਹੈ। ਇਹ ਸੋਰਠ ਦੀ ਵਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਹੈ, ਲੇਕਿਨ ਹੈ ਨਾਨਕ ਨਿਰੰਕਾਰੀ ਦੀ ਜੋਤ ਦੇ ਰਾਹੀਂ। ਔਰ ਇਸ ਨੂੰ ਸੁਖੈਨ ਕਰਨ ਵਾਸਤੇ, ਇਸ ਨੂੰ ਸਮਝਣ ਵਾਸਤੇ ਦੋ ਸਲੋਕ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਵੱਲੋਂ ਜੋ ਉਚਾਰਨ ਕੀਤੇ ਹੋਏ ਸਨ ਉਹਨਾਂ ਨੂੰ ਇੱਥੇ ਅੰਕਿਤ ਕੀਤਾ ਗਿਆ ਹੈ, ਜਿਸ ਵਿੱਚੋਂ ਆਪ ਜੀ ਨੇ ਪਹਿਲੇ ਸਲੋਕ ਦੇ ਪਾਵਨ ਪਵਿੱਤਰ ਸ਼ਬਦ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਸਰਵਣ ਕੀਤਾ ਹੈ। ਤੋ ਇੱਕ ਪੰਕਤੀ ਪੌੜੀ ਦੀ ਇਸ ਨੂੰ ਆਧਾਰ ਬਣਾ ਕੇ, ਸੂਤਰਧਾਰ ਬਣਾ ਕੇ, ਰਹਾਓ ਬਣਾ ਕੇ, ਹੈ ਨਹੀਂ ਇਹ ਰਹਾਓ, ਪਰ ਵਿਸ਼ੇ ਵਸਤੂ ਨੂੰ ਸਮਝਣ ਵਾਸਤੇ ਅਤੇ ਵਿਸਥਾਰ ਵਾਸਤੇ ਉਸ ਪਾਵਨ ਪਵਿੱਤਰ ਇੱਕ ਪੰਕਤੀ ਨੂੰ ਲੈ ਕੇ ਚੱਲਾਂਗੇ, ਅਤੇ ਫਿਰ ਸਿਲਸਿਲੇਵਾਰ ਜਿਵੇਂ ਮੇਰੇ ਸਤਿਗੁਰੂ ਜੀ ਸਮੱਤ ਬਖਸ਼ਿਸ਼ ਕਰਨ, ਦਾਸ ਆਪ ਦੀ ਸੇਵਾ ਕਰੇ, ਸਤਿਗੁਰੂ ਆਪ 'ਤੇ ਬਖਸ਼ਿਸ਼ ਕਰੇ, ਆਪ ਦੇ ਹਿਰਦੇ ਵਿੱਚ ਆਪਣੇ ਸ਼ਬਦ ਦੀ ਜਗ੍ਹਾ ਬਣਾਏ, ਔਰ ਆਪ ਜੀ ਸ਼ਰਧਾ ਸਹਿਤ ਇਸ ਨੂੰ ਸਰਵਣ ਕਰੋ। ਇਸ ਤੋਂ ਪਹਿਲਾਂ ਆਓ ਸਤਿਗੁਰ ਦੀ ਪਾਵਨ ਪਵਿੱਤਰ ਬਖਸ਼ੀ ਹੋਈ ਫਤਿਹ ਇਸ ਦੀ ਸਾਂਝ ਪਾਉਂਦਿਆਂ ਹੋਇਆਂ ਆਪ ਜੀ ਦਾਸ ਨੂੰ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸ਼ਲੋਕ ਪੜ੍ਹੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਲੋਕ ਮਹਲਾ ਤੀਜਾ ਰੇ ਜਨ ਉਥਾਰੈ ਦੱਬੇ ਉਹ ਸੁੱਤਿਆਂ ਗਈ ਵਿਹਾਏ।
ਪਾਵਨ ਇਸ ਸ਼ਲੋਕ ਦੇ ਕੰਸੈਪਟ ਵਿੱਚ ਪੌੜੀ ਦੀ ਪਹਿਲੀ ਪੰਕਤੀ ਹੈ ਜੋ ਗੁਰ ਗੋਪੀ ਆਪਣਾ ਸੇ ਨਰ ਬੁਰਿਆਰੀ। ਇਸ ਪੰਕਤੀ ਨੂੰ ਆਪ ਜੀ ਨੇ ਹਿਰਦੇ ਵਿੱਚ ਨਾਲ ਨਾਲ ਲੈ ਕੇ ਚੱਲਣਾ। ਜੋ ਵਿਅਕਤੀ ਗਾਹੇ ਬਗਾਹੇ ਗੁਰੂ ਨੂੰ ਤੇ ਮੰਨਦਾ ਪਰ ਗੁਰੂ ਦੀ ਨਹੀਂ ਮੰਨਦਾ, ਉਹ ਆਪਣੀ ਮਤ ਅਨੁਸਾਰ ਗੁਰੂ ਦੀ ਕਥਨੀ ਨੂੰ ਤੋਲਦਾ। ਜਿੱਥੇ ਉਹਦੀ ਮਤ ਸਹਿਮਤ ਨਹੀਂ ਹੁੰਦੀ ਉੱਥੇ ਉਹ ਗੁਰੂ ਦੀ ਨਿੰਦਿਆ ਵੀ ਕਰਦਾ। ਜਦੋਂ ਨਿੰਦਿਆ ਵੀ ਕਰਦਾ ਤੇ ਇਹ ਵੀ ਦਾਅਵਾ ਕਰਦਾ ਹੈ ਕਿ ਗੁਰੂ ਮੇਰਾ ਹੈ, ਤਾਂ ਉਸ ਦੇ ਦਰਮਿਆਨ ਵਿੱਚ ਇੱਕ ਹਉਮੈ ਦੀ ਭਰਮ ਦੀ ਦੀਵਾਰ ਖੜੀ ਹੁੰਦੀ ਹੈ। ਉਸ ਨੂੰ ਸ਼ਬਦ ਸੁਣਾਈ ਦਿੰਦੇ ਨੇ, ਉਸ ਨੂੰ ਪ੍ਰਤੱਖ ਦਰਸ਼ਨ ਹੁੰਦਾ ਹੈ ਪਰ ਵਿਸ਼ਵਾਸ ਨਹੀਂ ਹੁੰਦਾ। ਐਸੇ ਵਿਅਕਤੀ ਇੱਕ ਦੁਬਧਾ ਦੇ ਵਿੱਚ ਰਹਿੰਦੇ ਨੇ, ਹਉਮੈ ਦੇ ਵਿੱਚ ਰਹਿੰਦੇ ਨੇ ਤੇ ਸਤਿਗੁਰ ਬਖਸ਼ਿਸ਼ ਕਰਦੇ ਨੇ, ਹਉਮੈ ਦੀਰਘ ਰੋਗ ਹੈ, ਬੜਾ ਵੱਡਾ ਰੋਗ ਹੈ। ਇਹ ਰੋਗ ਜਿੱਥੇ ਮਨ ਨੂੰ ਪ੍ਰਭਾਵਿਤ ਕਰਦਾ, ਮਨ ਨੂੰ ਚਲਾਉਂਦਾ ਹੈ ਤੇ ਮਨ ਦੇ ਅਧੀਨ ਸਰੀਰ ਹੈ, ਲਾਜ਼ਮੀ ਹੈ ਸਰੀਰ ਵੀ ਪ੍ਰਭਾਵਿਤ ਹੁੰਦਾ। ਰੇ ਜਨ ਉਥਾਰੈ ਦੱਬਿਓ ਸੁੱਤਿਆਂ ਗਈ ਵਿਹਾਏ। ਇਹ ਜਿਹੜਾ ਉਥਾਰੇ ਸ਼ਬਦ ਹੈ ਨਾ, ਇਹ ਸਰੀਰ ਨਾਲ ਸੰਬੰਧਿਤ ਹੈ। ਤਕਰੀਬਨ ਜਦੋਂ ਦੀ ਟੈਕਨੋਲੋਜੀ ਆ ਗਈ ਹੈ ਜਾਂ ਗੁਰੂ ਦੀ ਸ਼ਬਦ ਦਾ ਵਿਸਥਾਰ ਸਹਿਤ ਪ੍ਰਕਾਸ਼ ਹੋ ਰਿਹਾ, ਬਹੁਤ ਸਾਰੇ ਸਾਡੇ ਭਰਮ ਜਿਹੜੇ ਨੇ ਉਹ ਉੱਡਦੇ ਜਾਂਦੇ ਨੇ ਔਰ ਉੱਡਣੇ ਵੀ ਚਾਹੀਦੇ ਨੇ। ਜੇ ਗੁਰਬਾਣੀ ਦੇ ਪ੍ਰਕਾਸ਼ ਵਿੱਚ ਵੀ ਸਾਡੇ ਅੰਦਰ ਅੰਧੇਰਾ ਹੈ ਤੇ ਸਮਝ ਲਓ ਫਿਰ ਅਸੀਂ ਵੀ ਉਸੇ ਤਰ੍ਹਾਂ ਹੀ ਆ, ਜੋ ਗੁਰੂ ਗੋਪੀ ਆਪਣਾ ਸੋ ਨਰ ਬੁਰਿਆਰੀ। ਮੈਨੂੰ ਯਾਦ ਹੈ ਕਿ ਛੋਟੇ ਹੁੰਦਿਆਂ ਬਚਪਨ ਦੀ ਆਰੰਭਤਾ ਵਿੱਚ ਆਮ ਪਰਿਵਾਰਾਂ ਦੇ ਵਿੱਚ, ਮੇਰੇ ਪਰਿਵਾਰ ਦੇ ਵਿੱਚ ਵੀ ਇੱਕ ਜੀ ਦੇ ਨਾਲ ਵਾਪਰਦੀ ਸੀ ਕਿ ਇਸ ਨੂੰ ਦਬਾਓ ਪੈਂਦਾ, ਦੱਬਾ ਪੈਂਦਾ। ਇਸ ਦੀ ਵਿਗਿਆਨਕ ਦ੍ਰਿਸ਼ਟੀ ਤੋਂ ਜਾਂ ਉਪਚਾਰਕ ਦ੍ਰਿਸ਼ਟੀ ਤੋਂ ਕਦੀ ਸੋਚਿਆ ਨਹੀਂ ਸੀ। ਇਸ ਨੂੰ ਲਾਇਆ ਗਿਆ ਹੈ ਕਿ ਇਹ ਕੋਈ ਬਾਹਰ ਦੀ ਛਾਇਆ ਹੈ ਜਿਹੜੀ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ। ਅਰਧ ਚੇਤਨਾ ਦੇ ਵਿੱਚ ਮਨੁੱਖ ਬੜਬੜਾਉਂਦਾ, ਹੱਥ ਪੈਰ ਵੀ ਹਿਲਾਉਂਦਾ, ਨਾ ਤੇ ਪੂਰੀ ਤਰ੍ਹਾਂ ਉਹ ਬੋਲ ਸਕਦਾ ਤੇ ਨਾ ਪੂਰੀ ਤਰ੍ਹਾਂ ਆਪਣੇ ਸਰੀਰ ਤੇ ਕੰਟਰੋਲ ਕਰ ਸਕਦਾ। ਇਹ ਅਵਸਥਾ ਨੂੰ ਕਹਿੰਦੇ ਆ ਦਬਾਓ। ਤਾਂ ਮੇਰੇ ਪਰਿਵਾਰ ਦੇ ਵਿੱਚ ਮੇਰਾ ਛੋਟਾ ਬ੍ਰਦਰ, ਉਹਨੂੰ ਇਹ ਮਤਲਬ ਕਿ ਅਲਾਮਤ ਹੈ ਸੀ ਤੇ ਦੋਵੇਂ ਇੱਕ ਮੰਜੇ ਤੇ ਸੌਂਦੇ ਤੇ ਮੈਨੂੰ ਬੜਾ ਇਸ ਗੱਲ ਦਾ ਹੋਣਾ ਕਿ ਇਸ ਨੂੰ ਦਬਾਓ ਪੈਂਦਾ, ਕਦੀ ਮੈਨੂੰ ਨਹੀਂ ਪਿਆ। ਇਸ ਪਹਿਰਾਵੇ ਦੇ ਵਿੱਚ ਔਰ ਸਤਿਗੁਰ ਦੇ ਸ਼ਬਦ ਦੀ ਸੇਵਾ ਦੇ ਵਿੱਚ ਫਿਰ ਇੱਕ ਵਾਰੀ ਇਹ ਮੇਰੇ ਨਾਲ ਵੀ ਵਾਪਰਿਆ। ਅਤੇ ਜਿਹੜੀ ਹੱਡ ਬੀਤੀ ਹੁੰਦੀ ਹੈ ਨਾ, ਉਹ ਚੰਗੀ ਤਰ੍ਹਾਂ ਗੱਲ ਨੂੰ ਵਿਸਥਾਰ ਦੇ ਦਿੰਦੀ ਹੈ।
ਇਹ ਸਰੀਰ ਦੇ ਵਿੱਚ ਦੋ ਅਵਧੀਆਂ ਹੋਣ, ਦੋ ਰੁਕਾਵਟਾਂ ਆਉਣ ਅਤੇ ਦਬਾਓ ਦਾ ਕਾਰਨ ਬਣਦੀਆਂ। ਮੈਂ ਆਪ ਜੀ ਦੀ ਇਸ ਲਈ ਵਿਸਥਾਰ ਕਰਨ ਲੱਗਾ ਤਾਂ ਕਿ ਅਸੀਂ ਇਸ ਭਰਮ ਤੋਂ ਬਾਹਰ ਨਿਕਲ ਜਾਈਏ। ਇਹ ਕੋਈ ਛਾਇਆ ਛੁਆਇਆ ਨਹੀਂ ਹੈ, ਨਾ ਇਹਦਾ ਕੋਈ ਵਜੂਦ ਹੈ, ਇਹ ਤੁਹਾਡੀ ਸਰੀਰ ਦੀ ਇੱਕ ਪ੍ਰਕਿਰਿਆ ਹੈ। ਕੁਝ ਵਾਧ ਘਾਟ ਖਾਣ ਪੀਣ ਦੇ ਨਾਲ, ਕੁਝ ਸਰੀਰਕ ਮੁਸ਼ਕਤ ਦੇ ਨਾਲ ਜਾਂ ਸਰੀਰ ਦੇ ਅਵੇਸਲੇਪਨ ਦੇ ਨਾਲ ਜਾਂ ਆਲਸ ਦੇ ਨਾਲ ਜਿਹੜੀ ਸਾਡੀ ਜਠਰ ਅਗਨੀ ਹੈ ਨਾ, ਜਿਹੜੀ ਸਭ ਕੁਝ ਖਾਧੇ ਪੀਤੇ ਨੂੰ ਪਚਾਉਂਦੀ ਹੈ, ਜਾਂ ਤਾਂ ਥੋੜ੍ਹੀ ਮੱਠੀ ਹੋ ਜਾਂਦੀ ਹੈ ਅਤੇ ਜਾਂ ਤੇਜ਼ ਹੋ ਜਾਂਦੀ ਹੈ। ਜਦੋਂ ਉਹ ਮੱਠੀ ਹੁੰਦੀ ਜਾਂ ਤੇਜ਼ ਹੁੰਦੀ ਹੈ ਤਾਂ ਉਹਦੇ ਨਾਲ ਖੂਨ ਦਾ ਸੰਚਾਰ ਜਿਹੜਾ ਇਹ ਵੀ ਪ੍ਰਭਾਵਿਤ ਹੁੰਦਾ ਨਾੜੀਆਂ ਵਿੱਚ। ਦੂਸਰੀ ਅਲਾਮਤ ਆਉਂਦੀ ਹੈ ਕਿ ਚਿੰਤਾ, ਕੋਈ ਨਾ ਕੋਈ ਵਕਤੀ ਚਿੰਤਾ, ਕੋਈ ਨਾ ਕੋਈ ਪੱਕੀ ਚਿੰਤਾ ਐਸੀ ਉਹ ਚੱਲਦੀ ਹੈ ਜਿਹੜੀ ਸਾਡੀ ਦਿਮਾਗ ਦੀ ਵਿਵਸਥਾ ਸਾਡੇ ਸਰੀਰ ਨੂੰ ਕੰਟਰੋਲ ਕਰਦੀ ਹੈ ਨਾ, ਉਹ ਚਿੰਤਾ ਉਸ ਵਿਵਸਥਾ ਨੂੰ ਵੀ ਪ੍ਰਭਾਵਿਤ ਕਰਦੀ ਹੈ। ਤਾਂ ਖੂਨ ਦਾ ਸੰਚਾਰ ਜਠਰ ਅਗਨੀ ਨੇ ਪ੍ਰਭਾਵਿਤ ਕੀਤਾ, ਦਿਮਾਗ ਦੀ ਸੋਚਣ ਸ਼ਕਤੀ ਨੇ ਉਸ ਤੰਤਰ ਨੂੰ ਪ੍ਰਭਾਵਿਤ ਕੀਤਾ ਜਿਹੜਾ ਸਾਰੇ ਸਰੀਰ ਨੂੰ ਕੰਟਰੋਲ ਕਰਦਾ ਹੈ, ਖੂਨ ਦੇ ਸੰਚਾਰ ਸਿਸਟਮ ਨੂੰ ਕੰਟਰੋਲ ਕਰਦਾ ਹੈ। ਇਹ ਦੋ ਅਲਾਮਤਾਂ ਜਦੋਂ ਇਕੱਠੀਆਂ ਹੁੰਦੀਆਂ, ਜਾਂ ਤਾਂ ਖੂਨ ਪਤਲਾ ਹੋ ਜਾਂਦਾ ਥੋੜ੍ਹਾ, ਜਾਂ ਥੋੜ੍ਹਾ ਗਾੜਾ ਹੋ ਜਾਂਦਾ, ਉਹ ਜਦੋਂ ਦਿਲ ਤੋਂ ਬਾਕੀ ਸਰੀਰ ਨੂੰ ਚੱਲਦਾ ਹੈ ਉਦੋਂ ਤਾਂ ਥੋੜ੍ਹੀ ਸਪੀਡ ਨਾਲ ਹੁੰਦਾ, ਅਤੇ ਜਦੋਂ ਪੈਰ ਤੋਂ ਵਾਪਸ ਮੁੜਦਾ ਨਾ, ਉਹਦੀ ਸਪੀਡ ਹੌਲੀ ਹੋ ਜਾਂਦੀ ਹੈ ਔਰ ਉਹਦੇ ਵਿੱਚ ਇੱਕ ਧੱਕਾ ਪੈਦਾ ਹੋ ਜਾਂਦਾ, ਕਿਤੇ ਉਹ ਤੇਜ਼ ਕਿਤੇ ਹੌਲੀ। ਉਹ ਜਿਹੜਾ ਧੱਕਾ ਪੈਦਾ ਹੁੰਦਾ ਹੈ ਨਾ, ਉਹ ਜਿਵੇਂ ਜਿਵੇਂ ਨਾੜ ਦੇ ਵਿੱਚ ਚੱਲਦਾ ਹੈ ਤਿਵੇਂ ਤਿਵੇਂ ਉਹ ਦਬਾ ਦੀ ਦਬਾਓ ਦੀ ਵਿਵਸਥਾ ਬਣਦੀ ਹੈ। ਹਮੇਸ਼ਾ ਹੀ ਇੱਥੇ ਸਾਡੇ 'ਚ ਵੀ ਬੈਠੇ ਹੋਣਗੇ ਬਹੁਤ ਸਾਰੇ, ਇਹ ਵਿਵਸਥਾ ਅਕਸਰ ਹੋ ਜਾਂਦੀ ਹੈ। ਸਰੀਰਕ ਅਲਾਮਤ ਹੈ, ਸਰੀਰਕ ਰੋਗ ਹੈ। ਤਾਂ ਜਦੋਂ ਵੀ ਦਬਾਅ ਦਾ ਪ੍ਰਭਾਵ ਹੋਏਗਾ, ਪੈਰ ਤੋਂ ਸ਼ੁਰੂ ਹੋਏਗਾ ਔਰ ਹਿਰਦੇ ਨੂੰ ਆਏਗਾ, ਕਿਉਂਕਿ ਖੂਨ ਹਿਰਦੇ ਨੂੰ ਆਉਂਦਾ, ਇਹਦੇ ਬਾਰੇ ਜਦੋਂ ਅਸੀਂ ਕਿਸੇ ਡਾਕਟਰ ਕੋਲ ਕਿਸੇ ਹਕੀਮ ਕੋਲ ਜਾਂਦੇ ਹਾਂ, ਉਹ ਸਾਨੂੰ ਐਸੀ ਦਵਾ ਦਿੰਦਾ ਜਿਹਦੇ ਨਾਲ ਜਠਰ ਅਗਨੀ ਕੰਟਰੋਲ ਹੁੰਦੀ ਹੈ, ਅਤੇ ਜਦੋਂ ਗੁਰੂ ਦੇ ਸ਼ਬਦ ਵਿੱਚ ਜਾਂਦੇ ਹਾਂ ਉਹ ਸਾਨੂੰ ਸ਼ਾਂਤੀ ਦਿੰਦਾ, ਜਿਹਦੇ ਨਾਲ ਸਾਡੀ ਸੋਚ ਸ਼ਕਤੀ ਦਾ ਤੰਤਰ ਸਿਸਟਮ ਜਿਹੜਾ ਉਹ ਸ਼ਾਂਤ ਹੁੰਦਾ। ਜਦੋਂ ਦੋਵੇਂ ਸ਼ਾਂਤ ਹੁੰਦੇ ਆ, ਸਰੀਰ ਨਿਰੋਗ ਹੁੰਦਾ, ਸਰੀਰ ਅਸਵਸਥ ਹੁੰਦਾ, ਨਿਰੋਗ ਹੁੰਦਾ ਸਵਸਥ ਹੁੰਦਾ। ਤਾਂ ਮੇਰੇ ਪਾਤਸ਼ਾਹ ਜੀ ਨੇ ਇਸ ਪੰਕਤੀ ਨੂੰ ਚੁੱਕਿਆ ਕਿ ਜੋ ਵਿਅਕਤੀ ਆਪਣੇ ਗੁਰੂ ਦੀ ਨਿੰਦਿਆ ਕਰਦਾ ਹੈ, ਪਰਮਤ ਦੇ ਵਿੱਚ ਰਹਿੰਦਾ ਹੈ, ਇਹ ਦੋ ਅਲਾਮਤਾਂ ਦਾ ਮਰੀਜ਼ ਬਣ ਜਾਂਦਾ। ਇਹਨਾਂ ਦੋਵਾਂ ਅਲਾਮਤਾਂ ਦੇ ਨਾਲ ਸਰੀਰਕ ਅਵਸਥਾ ਵਿੱਚ, ਚਿੰਤਾ ਦੇ ਵਿੱਚ ਇਹਦੀ ਸਾਰੀ ਉਮਰ ਜਿਹੜੀ ਆ ਇਹ ਇਸ ਤਰ੍ਹਾਂ ਬੀਤਦੀ ਜਾਂਦੀ ਹੈ, ਜਿਸ ਕਾਰਨ ਲਈ ਇਹ ਜਨਮ ਲਿਆ, ਭਈ ਪ੍ਰਾਪਤ ਮਾਨਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ, ਉੱਧਰ ਧਿਆਨ ਹੀ ਨਹੀਂ ਜਾਂਦਾ, ਧਿਆਨ ਰਹਿੰਦਾ ਇਸ ਪਾਸੇ। ਆਓ ਲੜੀਵਾਰ ਇਸ ਪਾਵਨ ਪਵਿੱਤਰ ਸ਼ਬਦ ਨੂੰ ਆਰੰਭ ਕਰੀਏ, ਔਰ ਜਿਵੇਂ ਜਿਵੇਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਉਸ ਤਰੀਕੇ ਦੇ ਨਾਲ ਅਗਲੀ ਯਾਤਰਾ ਸ਼ੁਰੂ ਹੋਏ। ਕਰੀ ਸਾਰੀ ਰਸਣਾ ਕਰੂ, ਪਵਿੱਤਰ ਪਿਆਰ ਨਾਲ ਬੋਲਣਾ, ਸਤਨਾਮ ਸ੍ਰੀ ਵਾਹਿਗੁਰੂ। ਫੇਰ ਬੋਲੋ ਜੀ, ਸਤਨਾਮ ਵਾਹਿਗੁਰੂ।
ਰੇ ਜਨ ਉਥਾਰੈ ਦੱਬੇ ਉਹ, ਸੁੱਤਿਆਂ ਗਈ ਵਿਹਾਰੇ।
ਹੇ ਭਾਈ, ਹੇ ਨਰ, ਹੇ ਵਿਅਕਤੀ, ਹੇ ਜਨ, ਕਦੀ ਤੂੰ ਸੋਚਿਆ ਕਿ ਇਹ ਜਿਹੜੀ ਤੇਰੀ ਆਰਜ਼ਾ ਹੈ, ਉਮਰ ਹੈ, ਇਹ ਅਜਾਈ ਕਿਉਂ ਜਾ ਰਹੀ ਹੈ? ਤੂੰ ਕੁਛ ਐਸੀਆਂ ਅਲਾਮਤਾਂ ਦਾ ਮਰੀਜ਼ ਬਣਿਆ ਔਰ ਉਹਨਾਂ ਅਲਾਮਤਾਂ ਦੇ ਕਾਰਨ ਵਿੱਚ ਤੂੰ ਆਪ ਹੈ, ਨਾ ਤੂੰ ਗੁਰੂ ਦੇ ਹੁਕਮ ਅੰਦਰ ਖਾਣ ਪੀਣ 'ਤੇ ਕੰਟਰੋਲ ਕੀਤਾ, ਨਾ ਤੂੰ ਨਿਯਮ ਦੇ ਅਨੁਸਾਰ ਗੁਰੂ ਦੀ ਸ਼ਰਨ ਵਿੱਚ ਆਇਆ,
ਇਸ ਤਰੀਕੇ ਨਾਲ ਤੇਰੇ ਸਰੀਰ ਦੇ ਉੱਤੇ ਅਜਿਹੀਆਂ ਅਲਾਮਤਾਂ ਹੁੰਦੀਆਂ ਜਿਹੜੀਆਂ ਆਲਸ ਤੇ ਨੀਂਦਰਾ ਪੈਦਾ ਕਰਦੀਆਂ, ਦਬਾਓ ਦਾ ਪ੍ਰਭਾਵ ਬਣਾਉਂਦੀਆਂ, ਚਿੰਤਾ ਨੂੰ ਵਧਾਉਂਦੀਆਂ। ਇਸ ਅਵਸਥਾ ਦੇ ਵਿੱਚ ਤੇਰੀ ਉਮਰ ਬੀਤਦੀ ਜਾਂਦੀ ਹੈ।
ਸਤਿਗੁਰ ਕਾ ਸ਼ਬਦ ਸੁਣਨਾ ਜਾਗੇ ਓ, ਅੰਤਰ ਨਾ ਉਪਜੇ ਚਾਓ।
ਆਹ ਨਹੀਂ ਅਵਸਥਾ ਤੇਰੀ ਬਣੀ, ਨਾ ਤੂੰ ਗੁਰੂ ਦਾ ਸ਼ਬਦ ਸੁਣੇ, ਨਾ ਤੇਰੇ ਅੰਦਰ ਕਿਤੇ ਚਾਓ ਪੈਦਾ ਹੋਇਆ ਵੀ ਚਲੋ ਐਸੀ ਜਨ ਕੋਲ ਚੱਲੀਏ ਜਿਹੜਾ ਹਰ ਦੇ ਨਾਲ ਜੁੜਿਆ, ਐਸੇ ਗੁਰਮੁਖ ਦੇ ਕੋਲ ਚੱਲੀਏ ਜਿਹੜਾ ਗੁਰੂ ਦੇ ਨਾਲ ਜੁੜਿਆ, ਉਹਦੀ ਸ਼ਰਨ ਵਿੱਚ ਗਿਆ, ਉਹਦੀ ਤਸੀਰ ਐਸੀ ਕਿ ਅੱਧਾ ਰੋਗ ਤਾਂ ਵੈਸੇ ਹੀ ਖਤਮ ਹੋ ਜਾਂਦਾ ਉਹਦੀ ਬੋਲ ਬਾਣੀ ਸੁਣ ਕੇ। ਇਹ ਸ਼ਬਦ ਦੀ ਦਾਤ ਹਰ ਜੀਵ ਦੇ ਅੰਦਰ ਸਤਿਗੁਰ ਨੇ ਬਖਸ਼ਿਸ਼ ਕੀਤੀ ਹੋਈ ਹੈ। ਭਾਈ ਸਵਾਲ ਪੈਦਾ ਹੁੰਦਾ ਹੈ ਕਿ ਜੇ ਸਾਰਿਆਂ ਦੇ ਅੰਦਰ ਇਹ ਦਾਤ ਹੈ, ਸ਼ਬਦ ਦੀ ਅੰਸ਼ ਹੈ, ਤੇ ਫਿਰ ਸਾਰਿਆਂ ਦਾ ਵਿਚਾਰਧਾਰਾ, ਸਾਰਿਆਂ ਦੇ ਜੀਵਨ ਯੁਗਤੀ ਇੱਕ ਕਿਉਂ ਨਹੀਂ ਹੈ? ਸਤਿਗੁਰੂ ਬਖਸ਼ਿਸ਼ ਕਰਦੇ ਨੇ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਆ ਜਿਹੜੀ ਬਖਸ਼ਿਸ਼ ਦੇ ਪਾਤਰ ਬਣਨਾ, ਅਸੀਂ ਸਾਰੇ ਕਹਿੰਦੇ ਹਾਂ ਵੀ ਅਸੀਂ ਸਾਰੇ ਇਕੱਠੇ ਹੋ ਕੇ ਸੰਗਤ ਰੂਪ ਵਿੱਚ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਗੁਰੂ ਦੀ ਸੰਗਤ ਵਿੱਚ ਆਉਂਦੇ ਹਾਂ, ਇੱਕੋ ਜਿਹਾ ਕੀਰਤਨ ਸੁਣਦੇ ਹਾਂ, ਇੱਕੋ ਜਿਹੀ ਕਥਾ ਵਿਚਾਰ ਸੁਣਦੇ ਹਾਂ, ਲੇਕਿਨ ਸਾਰਿਆਂ ਦਾ ਜੀਵਨ ਇੱਕੋ ਜਿਹਾ ਨਹੀਂ ਹੈ। ਕਾਰਨ ਇਹ ਹੈ ਕਿ ਕਿਸੇ ਦਾ ਭਾਂਡਾ ਮੁੱਧਾ ਪਿਆ, ਬਖਸ਼ਿਸ਼ ਦੀ ਬਾਰਿਸ਼ ਹੋ ਰਹੀ ਹੈ, ਪਾਣੀ ਅੰਦਰ ਨਹੀਂ ਜਾ ਰਿਹਾ। ਕਿਸੇ ਦਾ ਟੇਢਾ ਪਿਆ, ਜੇ ਬਰਸਾਤ ਵਾਛੜ ਉਹ ਮੂੰਹ ਵਾਲੇ ਪਾਸੇ ਹੋਵੇ ਤਾਂ ਕੁਛ ਛਿੱਟਾਂ ਅੰਦਰ ਚਲੀ ਜਾਂਦੀਆਂ, ਕੁਝ ਪਾਣੀ ਇਕੱਠਾ ਵੀ ਹੋ ਜਾਂਦਾ, ਪਰ ਸਾਰਾ ਨਹੀਂ ਜਾਂਦਾ। ਅਤੇ ਜਿਨ੍ਹਾਂ ਨੇ ਸਤਿਗੁਰ ਨੂੰ ਸਮਰਪਿਤ ਕੀਤਾ ਹੋਵੇ ਭਾਂਡਾ, ਜਿਹੜਾ ਭਾਂਡਾ ਘਰ ਵਿੱਚ ਆਵਾਗਾਉਣ ਨਹੀਂ ਵਰਤੋਂ ਵਿੱਚ, ਜਾਂ ਉਹ ਘੱਟ ਵਰਤੋਂ ਵਿੱਚ ਹੁੰਦਾ, ਬੀਬੀਆਂ ਪਾਸੇ ਨੁੱਕਰ ਵਿੱਚ ਰੱਖ ਦਿੰਦੀਆਂ, ਅਤੇ ਜਿਸ ਨੂੰ ਵਰਤੋਂ ਵਿੱਚ ਰੱਖਿਆ ਜਾਂਦਾ ਹੈ, ਪ੍ਰਵਾਨ ਹੋ ਜਾਂਦਾ, ਉਸ ਨੂੰ ਕੜਵੰਜੀ ਦੇ ਉੱਤੇ ਸਿੱਧਾ ਟਿਕਾ ਕੇ ਰੱਖਿਆ ਜਾਂਦਾ, ਕਿਉਂਕਿ ਉਹ ਸਮਰਪਿਤ ਹੈ। ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਆਪਣੇ ਇਸ ਭਾਂਡੇ ਨੂੰ, ਹਿਰਦੇ ਨੂੰ ਸਤਿਗੁਰ ਦੇ ਸਮਰਪਣ ਕਰ ਦਿੰਦੇ ਹਾਂ, ਫਿਰ ਉਹ ਜਿਵੇਂ ਟਿਕਾਵੇ ਜਿਸ ਕੜਵੰਜੀ 'ਤੇ ਰੱਖੇ, ਫਿਰ ਉਹ ਜਿਤਨੀ ਬਖਸ਼ਿਸ਼ ਕਰਦਾ ਹੈ ਸਾਰੀ ਉਹਦੇ ਵਿੱਚ ਪੈ ਜਾਂਦੀ। ਐਸੇ ਗੁਰਮੁਖ ਹੈਨ ਵਿਰਲੇ, ਨਾਹੀਂ ਘਣੇ ਫੈਲ ਫੱਕੜ ਸੰਸਾਰ, ਐਸਿਆਂ ਦੀ ਗਿਣਤੀ ਬਹੁਤ ਘੱਟ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ ਹੋਵੇ, ਆਪਣੇ ਆਪ ਨੂੰ ਗੁਰੂ ਦੇ ਸਨਮੁਖ ਰੱਖ ਦਿੱਤਾ ਹੋਵੇ। ਭਾਈ ਘਨੱਈਆ ਜੀ, ਜਦੋਂ ਸਤਿਗੁਰ ਦੀ ਸ਼ਰਨ ਵਿੱਚ ਆਏ ਅਤੇ ਕਿਹਾ, ਹੁਕਮ ਦਿੱਤਾ ਹੈ ਕਿ ਭਾਈ ਜੀ ਸਭਨਾ ਵਿੱਚ ਜੋਤ ਨਿਰੰਕਾਰ ਦੀ ਹੈ, ਸਭ ਗੁਰੂ ਦੀ ਬਖਸ਼ਿਸ਼ ਦੇ ਪਾਤਰ ਹਨ, ਤੂੰ ਸਭਨਾ ਦੀ ਸੇਵਾ ਕਰਨੀ ਹੈ। ਸਮਰਪਿਤ ਹੋ ਗਿਆ ਭਾਈ ਘਨੱਈਆ, ਹੁਕਮ ਅੰਦਰ ਟਿਕ ਗਿਆ। ਹੁਣ ਜਦੋਂ ਗੁਰੂ ਨੇ ਹੁਕਮ ਕੀਤਾ ਕਿ ਸਭਨਾ ਦੀ ਸੇਵਾ ਕਰਨੀ ਹੈ, ਤੇ ਫਿਰ ਹੁਣ ਦੁਸ਼ਮਣ ਤੇ ਮਿੱਤਰ ਕੌਣ ਰਿਹਾ? ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆ। ਇਹ ਹੁਕਮ ਬਚ ਤੋ ਜੰਗ ਲੱਗਾ, ਜੰਗ ਦੇ ਵਿੱਚ ਦੋ ਧਿਰਾਂ ਨੇ, ਜਿਹੜੀ ਜਿੱਤ ਗਈ ਉਹ ਕਾਬਜ਼ ਹੋ ਗਈ, ਜਿਹੜੀ ਹਾਰ ਗਈ ਉਹ ਭੱਜ ਗਈ। ਜਿਸ ਦੇ ਕੋਲ ਸੱਚ ਹੈ ਉਹ ਟਿਕੇ ਰਹਿੰਦੇ ਨੇ, ਭੱਜਦੇ ਨੇ, ਸ਼ਹੀਦ ਹੋ ਜਾਂਦੇ ਨੇ, ਔਰ ਜਿਹੜੇ ਹਮਲਾਵਰ ਹੁੰਦੇ ਨੇ, ਲੋਟੂ ਹੁੰਦੇ ਨੇ, ਉਹਨਾਂ ਦਾ ਦਾਅ ਨਾ ਲੱਗੇ, ਕਿਤੇ ਸ਼ਿਕਸਤ ਵਿੱਚ ਆ ਜਾਣ, ਹਾਰ ਵਿੱਚ ਆ ਜਾਣ, ਤੇ ਦੌੜ ਜਾਂਦੇ ਨੇ। ਐਸੀ ਜੰਗ ਦੇ ਵਿੱਚ ਜਦੋਂ ਆਹਮਣ ਸਾਹਮਣੇ ਇੱਕ ਬੰਨੇ ਖਾਲਸਾ ਡਟਿਆ ਔਰ ਇੱਕ ਬੰਨੇ ਮੁਗਲਈ ਫੌਜਾਂ ਡਟੀਆਂ ਨੇ, ਕੱਟ ਵੱਢ ਚੱਲ ਰਹੀ ਹੈ, ਤੇ ਭਾਈ ਘਨੱਈਆ ਜੀ ਸਥਿਰ ਹਨ, ਉਹਨਾਂ ਦੇ ਅੰਦਰ ਗੁਰੂ ਦਾ ਹੁਕਮ ਉਸੇ ਤਰ੍ਹਾਂ ਟਿਕਿਆ ਹੋਇਆ। ਉਸ ਹੁਕਮ ਦੇ ਅਨੁਸਾਰ ਜਿਹੜਾ ਵੀ ਕੋਈ ਬੁੱਕ ਕਰਕੇ ਆਪਣੇ ਮੂੰਹ ਨੂੰ ਲਾਉਣ ਦਾ ਕੋਸ਼ਿਸ਼ ਕਰਦਾ ਹੈ, ਮੰਗਦਾ ਹੈ ਪਾਣੀ, ਭਾਈ ਘਨੱਈਆ ਜੀ ਗੁਰੂ ਦਾ ਹੁਕਮ ਸਮਝ ਕੇ, ਗੁਰੂ ਦਾ ਰੂਪ ਸਮਝ ਕੇ ਉਹਦੇ ਬੁੱਕ 'ਚ ਪਾਣੀ ਪਾਉਂਦੇ। ਪਾਣੀ ਇੱਕ ਐਸੀ ਤਸੀਰ ਹੈ, ਜਦੋਂ ਸਰੀਰ ਮੱਚਦਾ ਹੈ ਕ੍ਰੋਧ ਵਿੱਚ ਵੀ, ਜੋਸ਼ ਵਿੱਚ ਵੀ, ਔਰ ਸੱਟ ਪੇਟ ਦੇ ਵਿੱਚ ਵੀ, ਇੱਕ ਵਾਰੀ ਤਰੇਲੀ ਆਉਂਦੀ, ਗਰਮੀ ਆਉਂਦੀ ਹੈ, ਸਰੀਰ ਮੱਚਦਾ ਹੈ, ਉਸ ਸਰੀਰ ਦੇ ਮੱਚਣ ਉੱਤੇ ਜਲ ਜਿਹੜਾ ਹੈ ਪ੍ਰਭਾਵਿਤ ਕਰਦਾ ਹੈ, ਉਸ ਨੂੰ ਸ਼ਾਂਤ ਕਰਦਾ ਹੈ। ਮਨ ਮੱਚੇ ਤੇ ਗੁਰੂ ਦਾ ਸ਼ਬਦ, ਤਨ ਮੱਚੇ ਤੇ ਪਾਣੀ ਦੀ ਆਸਥਾ, ਪਾਣੀ ਦੀ ਬੂੰਦ ਵੀ ਉਹਦੇ ਲਈ ਜਾਨ ਬਣ ਜਾਂਦੀ ਹੈ। ਤਾਂ ਜਦੋਂ ਸ਼ਿਕਾਇਤ ਗਈ ਵੀ ਪਾਤਸ਼ਾਹ ਕਾਹਦਾ ਜੰਗ ਹੈ, ਜਿਸ ਨੂੰ ਅਸੀਂ ਰਸਤੇ 'ਚੋਂ ਹਟਾਉਂਦੇ ਹਾਂ, ਜਿਸ ਦਾ ਅੰਗ ਭੰਗ ਕਰਦੇ ਹਾਂ, ਜਿਸ ਦਾ ਸਰ ਕਤਲ ਕਰਦੇ ਹਾਂ, ਜੇ ਕਿਤੇ ਉਹ ਸਹਿਕਦਾ ਹੋਵੇ, ਉਹਦੇ 'ਚ ਜਾਨ ਦੀ ਅੰਸ਼ ਹੋਏ ਤਾਂ ਭਾਈ ਘਨੱਈਆ ਜੀ ਉਹਦੇ ਬੁੱਕ 'ਚ ਪਾਣੀ ਪਾ ਦਿੰਦੇ, ਉਹ ਫਿਰ ਜੀ ਪੈਂਦਾ। ਤਾਂ ਸਾਖੀ ਦਾ ਅੰਤ ਇਹ, ਜਦੋਂ ਪੇਸ਼ ਹੋਏ ਭਾਈ ਘਨੱਈਆ ਜੀ ਅਤੇ ਗੁਰੂ ਪਾਤਸ਼ਾਹ 'ਤੇ ਜਾਨ ਦੀ ਥੋੜ੍ਹੀ ਜਿਹੀ ਮੁਸਕਰਾਹਟ ਹੈ ਚਿਹਰੇ ਦੇ ਉੱਤੇ, ਕਹਿੰਦੇ ਭਾਈ ਜੀ ਤੁਹਾਡੀ ਸ਼ਿਕਾਇਤ ਆਈ, ਕਹਿੰਦੇ ਜੀ ਸੱਤ ਬਚਨ। ਭਾਈ ਜੀ ਸੁਣੋਗੇ ਨਹੀਂ ਕੀ ਸ਼ਿਕਾਇਤ ਹੈ? ਸਤਿਗੁਰੂ ਪਾਤਸ਼ਾਹ ਤੁਸਾਂ ਸੁਣ ਲਈ ਹੈ ਅਤੇ ਬਸ ਬੜੀ ਹੈ, ਮੈਨੂੰ ਤਾਂ ਇੰਨਾ ਹੀ ਹੈ, ਆਈ ਇਹ ਸ਼ਿਕਾਇਤ ਅਤੇ ਮੈਂ ਗੁਨਾਹਗਾਰ ਹਾਂ। ਸਿੰਘ ਕਹਿੰਦੇ ਹੈ ਕਿ ਤੁਸੀਂ ਜਿਹੜਾ ਵੀ ਪਾਣੀ ਦੀ ਤਲਬ ਕਰਦਾ, ਪਾਣੀ ਮੰਗਦਾ ਹੈ, ਤੁਸੀਂ ਉਹਦੇ ਬੁੱਕ 'ਚ ਪਾਣੀ ਪਾ ਦਿੰਦੇ ਹੈ? ਕਹਿੰਦੇ ਜੀ ਹਾਂ। ਕਹਿੰਦੇ ਤੁਹਾਨੂੰ ਕੋਈ ਅੰਤਰ ਨਹੀਂ ਲੱਗਦਾ? ਕਹਿੰਦੇ ਮੇਰੇ ਪਾਤਸ਼ਾਹ ਜਿਸ ਦਿਨ ਤੁਸੀਂ ਮਸ਼ਕ ਦਿੱਤੀ ਸੀ ਨਾ ਮੈਨੂੰ ਕਿ ਭਾਈ ਘਨੱਈਆ ਜੋ ਵੀ ਅਭਿਲਾਸ਼ੀ ਹੋਵੇ, ਜੋ ਵੀ ਜਨ ਤੇਰੇ ਸਾਹਮਣੇ ਆਵੇ ਉਹਨੂੰ ਹਰੀ ਦਾ ਜਨ ਸਮਝ ਕੇ, ਜੋ ਵੀ ਗੁਰਸਿੱਖ ਤੇਰੇ ਸਾਹਮਣੇ ਆਵੇ ਉਸ ਨੂੰ ਗੁਰਮੁਖ ਜਾਣ ਕੇ, ਜਿਹੜਾ ਵੀ ਤੇਰੇ ਕੋਲ ਪਾਣੀ ਮੰਗੇ ਤੂੰ ਮੰਗੀ, ਮੈਂ ਤੇ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੇ ਹੁਕਮ ਦੀ ਤਮੀਲ ਕਰਦਾ। ਤਾਂ ਮੇਰੇ ਪਾਤਸ਼ਾਹ ਜੀ ਨੇ ਛਾਤੀ ਨਾਲ ਲਾ ਲਿਆ, ਇਹ ਸਮਰਪਣ ਹੈ, ਇਹ ਸ਼ਬਦ ਦਾ ਜਾਗਣਾ ਹੈ। ਜਿਨ੍ਹਾਂ ਦੇ ਅੰਦਰ ਉਹ ਸ਼ਬਦ ਨਹੀਂ ਜਾਗਦਾ ਉਹ ਸ਼ਿਕਾਇਤ ਕਰਤਾ ਹੋ ਜਾਂਦੇ ਨੇ, ਔਰ ਜਿਨ੍ਹਾਂ ਦੇ ਅੰਦਰ ਸ਼ਬਦ ਜਾਗ ਪੈਂਦਾ ਹੈ ਉਹ ਸਤਿਗੁਰ ਦੇ ਹੁਕਮ ਦੇ ਉੱਤੇ ਫੁੱਲ ਚੜ੍ਹਾ ਕੇ ਆਪਣੇ ਆਪ ਨੂੰ ਵੀ ਤਾਰ ਲੈਂਦੇ ਨੇ, ਔਰ ਉਹਨਾਂ ਦੇ ਜਨ ਸਿੰਘਾਂ ਨਾਲ ਜੜੇ ਹੋਏ ਜਿਹੜੇ ਨੇ ਉਹ ਵੀ ਤਰ ਜਾਂਦੇ ਨੇ।
ਸਰੀਰ ਜਲੋ ਗੁਣ ਬਾਹਰਾ ਜੋ ਗੁਰਕਾਰ ਨਾ ਕਮਾਏ।
ਜਿਸ ਨੇ ਇਸ ਤਨ ਦੀ ਪ੍ਰਾਪਤੀ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਇਹ ਮਿਲਦਾ, 84 ਲੱਖ ਜੋਨ ਉਪਾਏ, 84 ਲੱਖ ਜੋਨ ਤੋਂ ਬਾਅਦ। ਅੱਜ ਕੱਲ੍ਹ ਬਾਹਰ ਸੋਸ਼ਲ ਮੀਡੀਆ ਦੇ ਵਿੱਚ ਤਰਕਬਾਜ਼ਾਂ ਦੇ ਕੋਲ ਬੜੇ ਸਵਾਲ ਨੇ। ਤਾਂ ਮੈਂ ਇੱਕ ਥਾਂ 'ਤੇ ਪੜ੍ਹਿਆ ਸੀ ਕਿ ਮੂਰਖ ਜਿਤਨੇ ਸਵਾਲ ਕਰਦਾ ਹੈ ਨਾ, ਸਮਝਦਾਰ ਦੇ ਕੋਲ ਉਹਨਾਂ ਵਿੱਚੋਂ ਇੱਕ ਦਾ ਉੱਤਰ ਦੇਣ ਦੀ ਵੀ ਸਮਰੱਥਾ ਬਹੁਤ ਘੱਟ ਹੁੰਦੀ, ਕਿਉਂਕਿ ਕੁਝ ਐਸੇ ਸਵਾਲ ਹੁੰਦੇ ਜਿਨ੍ਹਾਂ ਦਾ ਜਵਾਬ ਹੀ ਨਹੀਂ ਹੁੰਦਾ। ਤਾਂ ਜਿਸ ਕਾਰਨ ਕਰਕੇ ਇਹ ਦੇਹੀ ਮਿਲੀ ਹੈ, ਭਈ ਪ੍ਰਾਪਤ ਮਾਨੁਖ ਦੇ ਹੋਈ ਹਨ, ਉਸ ਕਾਰਨ ਵੱਲ ਤੇ ਤੂੰ ਕਦੀ ਗਿਆ ਨਹੀਂ ਗਾ। ਇਸ ਦੇਹੀ ਕੌ ਸਿਮਰੈ ਦੇਵ ਸਾ ਦੇਹੀ ਭੱਜ ਹਰ ਕੀ ਸੇਵ। ਹਰੀ ਦੀ ਸੇਵਾ ਕਰਨੀ, ਹਰੀ ਦਾ ਭਜਨ ਕਰਨਾ, ਉਹ ਕੁਛ ਨਹੀਂ ਕੀਤਾ। ਤਾਂ ਇਹ ਸਰੀਰ ਇਸ ਤਰੀਕੇ ਦੇ ਨਾਲ ਸਾਰੀ ਉਮਰ ਅਸੀਂ ਬਾਕੀ ਕੰਮ 'ਤੇ ਸਾਰੇ ਕੀਤੇ, ਸਵਾਸ ਵੀ ਲਏ, ਖਾਣਾ ਪੀਣਾ ਆਪਣੇ ਹਿੱਸੇ ਦਾ ਖਾਧਾ ਪੀਤਾ, ਪਰਿਵਾਰ ਪੈਦਾ ਕੀਤਾ, ਸੰਸਾਰ ਨੂੰ ਤੁਰ ਗਏ, ਮਗਰੋਂ ਨਾ ਕੋਈ ਨਹੀਂ ਰਿਹਾ। ਮੇਰੇ ਮਨ ਦੇ ਵਿੱਚ ਗੱਲ ਆਈ ਕਿ ਅਸੀਂ ਪੁੱਤਰ ਦੀ ਬੜੀ ਦਾਤ ਮੰਗਦੇ ਹਾਂ ਅਤੇ ਧੀਆਂ ਬਾਰੇ ਗੱਲ ਕੋਈ ਨਹੀਂ ਕਰਦੇ। ਪੁੱਤਰ ਕਿਉਂ ਮੰਗਦੇ ਹਾਂ? ਕਿ ਸਾਡੀ ਕੁਲ ਚੱਲੂਗੀ, ਸਾਡੀ ਜੜ ਲੱਗੂਗੀ। ਅਤੇ ਮੈਂ ਸੋਚਿਆ ਚਲੋ ਮੈਂ ਵੀ ਆਪਣੀ ਜੜ ਲੱਭਾਂ। ਕਿ ਮੇਰੇ ਬਜ਼ੁਰਗਾਂ ਤੇ ਕਿੱਥੋਂ ਤੱਕ ਹੈ ਜਿਨ੍ਹਾਂ ਦੀ ਮੈਂ ਪੈਦਾਇਸ਼ ਹੈ, ਜਿਨ੍ਹਾਂ ਦੀ ਮੈਂ ਹਰਿਆਵਲ ਹੈ, ਜਿਨ੍ਹਾਂ ਦੇ ਮੈਂ ਫੁੱਲ ਪੱਤੇ ਹਾਂ। ਬਾ ਮੁਸ਼ਕਲ ਤੀਜੀ ਚੌਥੀ ਪੀੜ੍ਹੀ ਤੱਕ ਮੈਂ ਪਹੁੰਚਿਆ, ਉਦੋਂ ਅੱਗੇ ਕੁਛ ਨਹੀਂ ਲੱਭਾ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਦੇ ਕੋਈ ਵੰਸ਼ਾਂ ਦੇ ਨਾਲ ਨਹੀਂ ਜਿਉਂਦਾ, ਕਦੇ ਕੋਈ ਪੁੱਤਰਾਂ ਦੀ ਡਾਰ ਦੇ ਪਿੱਛੇ ਨਹੀਂ ਜਿਉਂਦਾ, ਤਾੜ ਪੈਂਦੀ ਬੜੀ ਜਿਉਂਦੀ ਜਿਉਂਦਾ ਤੇ ਆਪਣੀ ਕਰਮ ਗਤੀ ਦੇ ਉੱਤੇ। ਜੇ ਕੁਛ ਕਰਮ ਕੀਤਾ ਨਾ ਵੀ ਉਹਦੀ ਔਲਾਦ ਹੋਵੇ ਤੇ ਤਾਂ ਵੀ ਉਹਦਾ ਨਾਮ ਦੁਨੀਆਂ ਦੇ ਉੱਤੇ ਰੋਸ਼ਨ ਹੋਏਗਾ, ਨਹੀਂ ਕੁਛ ਕਰਮ ਕੀਤਾ ਤੇ ਉਹਦੇ ਪਿੱਛੇ ਜਿਤਨੀ ਮਰਜ਼ੀ ਜਨਤਾ ਪੁੱਤਰਾਂ ਦੇ ਘਰ ਪੁੱਤਰਾਂ ਦੇ ਗਾਂ ਉਤਰੇ ਰੋਤੜੇ ਲਗੜਦੋਤਰੇ ਪੈਦਾ ਹੋ ਜਾਣ, ਉਸ ਵਿਅਕਤੀ ਨੂੰ ਕੋਈ ਨਹੀਂ ਜਾਣਦਾ। ਤਾਂ ਭਾਈ ਇਹ ਮਾਨਸ ਜਨਮ ਨੂੰ ਜੋ ਤੈਨੂੰ ਪ੍ਰਮਾਤਮਾ ਨੇ ਦਿੱਤਾ ਹੈ ਉਸਨੂੰ ਤੂੰ ਸਹੀ ਇਸਤੇਮਾਲ ਨਹੀਂ ਕੀਤਾ। ਤੂੰ ਇਸਤੇਮਾਲ ਕਰ ਇਸ ਨੂੰ ਸਹੀ ਤਰੀਕੇ ਦੇ ਨਾਲ, ਔਰ ਉਹ ਰੋਸ਼ਨੀ ਤੈਨੂੰ ਸਤਿਗੁਰੂ ਦੇ ਪਾਵਨ ਸ਼ਬਦ ਵਿੱਚੋਂ ਪ੍ਰਾਪਤ ਹੋਏਗੀ। ਔਰ ਉਹ ਸ਼ਬਦ ਨੂੰ ਜਿੰਨਾ ਚਿਰ ਅੰਦਰ ਨਹੀਂ ਟਿਕਾਏਗਾ, ਇਹ ਸ਼ਬਦ ਤੇਰੇ ਅੰਦਰ ਜੋ ਸਤਿਗੁਰ ਨੇ ਬਖਸ਼ਿਆ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਣ ਬਸ ਹੈ, ਬਹੁੜ ਜਨਮ ਨਾ ਆਵਾਂ। ਉਹ ਸ਼ਬਦ ਤੇ ਵੱਸਦਾ, ਉਹ ਸ਼ਬਦ ਤੇ ਹੈ ਮੇਰੇ ਅੰਦਰ, ਪਰ ਮੈਨੂੰ ਉਹਦੀ ਸਮਝ ਨਹੀਂ ਗਈ। ਕਿਉਂ? ਜਿੱਥੋਂ ਸਮਝ ਆਉਣੀ ਹੈ ਜਾਂ ਤਾਂ ਮੈਂ ਉੱਥੇ ਗਿਆ ਨਹੀਂ, ਅਤੇ ਜੇ ਗਿਆ ਜੋ ਗੁਰੂ ਗੋਪੀ ਆਪਣਾ ਸੋ ਨਰ ਬਰਿਆਰੀ, ਉੱਥੇ ਮੇਰੀ ਬਿਰਤੀ ਇਹ ਬਣ ਗਈ। ਤਾਂ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਜਿਵੇਂ ਹਰ ਲੱਕੜੀ ਦੇ ਵਿੱਚ ਅੱਗ ਹੈ, ਜਿਵੇਂ ਹਰ ਦੁੱਧ ਦੇ ਵਿੱਚ ਘਿਓ ਹੈ, ਪਰ ਉਹ ਸਾਨੂੰ ਮਿਲਦਾ ਨਹੀਂ ਜਿੰਨਾ ਚਿਰ ਚਾਟੀ ਤੇ ਮਧਾਣੀ ਦੀ ਸੰਗਤ ਨਾ ਮਿਲੇ, ਉਹ ਰਿੜਕਿਆ ਨਾ ਜਾਵੇ। ਅੱਗ ਨੂੰ ਉਹਨਾਂ ਚਿਰ ਪਤਾ ਹੀ ਨਹੀਂ ਗਾ ਕਿ ਮੈਂ ਕੀ ਹਾਂ, ਜਿੰਨਾ ਚਿਰ ਬਾਹਰੋਂ ਕੋਈ ਚੰਗਿਆੜੀ ਉਸ ਨੂੰ ਨਾ ਲੱਗੇ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੋਧ ਮੈਂ ਕਿਹਾ, ਊਚ ਨੀਚ ਮੈਂ ਜੋਤ ਸਮਾਣੇ, ਘੱਟ ਘੱਟ ਮਾਧੋ ਜੀ ਆ। ਇਹਦੇ ਘੱਟ ਘੱਟ ਅੰਦਰ ਸਾਧੂ ਜਾਂਦਾ। ਤਾਂ ਜਦੋਂ ਸਤਿਗੁਰ ਦੀ ਸੰਗਤ ਵਿੱਚ ਆਏ, ਪਿਛਲੇ ਸਾਡੇ ਜਨਮ ਕਰਮ ਸਾਰੇ ਖਤਮ ਹੋਏ ਤੇ ਅੰਦਰ ਇਹ ਸ਼ਬਦ ਪ੍ਰਗਟ ਹੋ ਗਿਆ, ਸ਼ਬਦ ਪ੍ਰਗਟ ਹੋ ਗਿਆ, ਉਹ ਗੁਰੂ ਦੇ ਹਿਰਦੇ ਦੇ ਵਿੱਚ ਵੱਸ ਗਏ, ਉਹਨਾਂ ਦਾ ਜੀਵਨ ਸਫਲ ਹੈ, ਉਹਨਾਂ ਦਾ ਤਨ ਯਾਤਰਾ ਜਿਹੜੀ ਇਹ ਵੀ ਸਫਲ ਹੋ ਜਾਂਦੀ।
ਜਗਤ ਜਲੰਦਾ ਡਿੱਠ ਮੈਂ ਹੋ ਮੈਂ ਦੂਜਾ ਪਾਏ।
ਇਸ ਅਵਸਥਾ ਦੇ ਵਿੱਚ ਇੱਕ ਤੇ ਜਗਤ ਜਲ ਰਿਹਾ ਹੈ, ਕਾਹਦੇ ਵਿੱਚ? ਹਉਮੈ ਦੀ ਅੱਗ ਵਿੱਚ। ਜਗਤ ਜਲੰਦਾ ਰੱਖ ਲਏ ਆਪਣੀ ਕਿਰਪਾ ਤਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਓ ਉਭਾਰ ਨਿਰੰਕਾਰ ਨਿਰੰਕਾਰ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰ, ਬਖਸ਼ਿਸ਼ ਕਰ, ਇਹ ਸਾਰਾ ਜਗ ਇਸ ਹਉਮੈ ਦੀ ਅੱਗ ਵਿੱਚ ਜਲ ਰਿਹਾ। ਇਹਦਾ ਦਾਰੂ ਕੀ ਹੈ? ਹਉਮੈ ਦੀਰਘ ਰੋਗ ਹੈ, ਦਾਰੂ ਭੀ ਇਸ ਮਾਹੇ, ਕਿਰਪਾ ਕਰੇ ਸੇ ਆਪਣੇ ਗੁਰ ਕਾ ਸ਼ਬਦ ਕਮਾਏ। ਇਹ ਗੁਰੂ ਦਾ ਸ਼ਬਦ, ਸ਼ਬਦ ਕੀ ਹੈ? ਹੁਕਮ। ਹੁਣ ਤੁਸੀਂ ਵੇਖੋ ਬੜਾ ਅੰਤਰ ਹੈ, ਹਉਮੈ ਤੇ ਹੁਕਮ, ਇਹ ਦੋ ਸਿੱਕੇ ਦੇ ਪਹਿਲੂ ਨੇ। ਜੇ ਸਿੱਕਾ ਸਾਡੇ ਸਾਹਮਣੇ ਹਉਮੈ ਲੈ ਕੇ ਆਉਂਦਾ, ਸਾਨੂੰ ਜਗਤ ਨਜ਼ਰ ਆਉਂਦਾ ਹੈ, ਸੰਸਾਰ ਨਜ਼ਰ ਆਉਂਦਾ ਹੈ। ਜਦੋਂ ਉਸ ਨੂੰ ਪਲਟ ਦਈਏ ਤੇ ਹੁਕਮ ਨਜ਼ਰ ਆਉਂਦਾ ਹੈ, ਤੇ ਫਿਰ ਸੰਸਾਰ ਵਿੱਚੋਂ ਕਰਤਾਰ ਨਜ਼ਰ ਆਉਂਦਾ ਹੈ। ਬਸ ਇੰਨਾ ਕੁ ਅੰਤਰ ਹੈ। ਪਰ ਇਹ ਤੁਹਾਡੇ ਮੇਰੇ ਵੱਸ ਦੀ ਗੱਲ ਨਹੀਂ ਹੈ। ਤੁਹਾਡੇ ਮੇਰੇ ਵੱਸ ਕੁਝ ਗੱਲ ਹੈ ਤਾਂ ਜੀ ਕੇ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਕਿਤੇ ਇਸ ਤਰ੍ਹਾਂ ਆਈਏ, ਕਿਸੇ ਦਿਨ ਇਸ ਤਰ੍ਹਾਂ ਅਰਦਾਸ ਵਿੱਚ ਜੁੜ ਜਾਈਏ ਤੇ ਉਹ ਅਰਦਾਸ ਮੇਰੇ ਸਤਿਗੁਰੂ ਦੇ ਦਰ ਕਬੂਲ ਹੋ ਜਾਏ। ਜਿਸ ਦਿਨ ਦਰ ਕਬੂਲ ਹੋ ਗਈ ਅਰਦਾਸ, ਫਿਰ ਸਫ਼ਰ ਸਾਰੇ ਖਤਮ, ਆਵਾਗਮਨ ਖਤਮ, ਸਾਰੀ ਚਿੰਤਾ ਖਤਮ। ਤੋ ਮੇਰੇ ਪਾਤਸ਼ਾਹ ਜੀ ਬਖਸ਼ਿਸ਼ਾਂ ਦੇ ਇਸ ਹਉਮੈ ਤੇ ਹੁਕਮ ਦੇ ਦਰਮਿਆਨ ਵਿੱਚ ਭਾਈ ਤੂੰ ਆਪਣੀ ਸਮਝ, ਇਹ ਜੋ ਜਗਤ ਹੈ ਇਹ ਇਸੇ ਹਉਮੈ ਦੇ ਵਿੱਚ ਜਲ ਰਿਹਾ, ਗੁਰੂ ਦੇ ਸ਼ਬਦ ਦੀ ਕਮਾਈ ਨਹੀਂ ਕਰਦਾ।
ਨਾਨਕ ਗੁਰ ਸਰਣਾਈ ਉਬਰੇ, ਸੱਚ ਮਨ ਸ਼ਬਦ ਤੇ ਆਏ।
ਪਿਆਰ ਨਾਲ ਬੋਲਣਾ ਜੀ, ਸਤਨਾਮ ਸ੍ਰੀ ਵਾਹਿਗੁਰੂ। ਹੇ ਨਾਨਕ, ਇੱਕ ਵਾਰੀ ਫਿਰ ਪੜ੍ਹਨਾ।
ਨਾਨਕ ਗੁਰ ਸਰਣਾਈ ਉਬਰੇ, ਸੱਚ ਮਨ ਸ਼ਬਦ ਤੇ ਆਏ।
ਇਹ ਸੱਚਾ ਮਨ, ਸੱਚਾ ਸ਼ਬਦ, ਸੱਚ ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਤੋਏ। ਅਸੀਂ ਆਸ਼ਾ ਦੀ ਵਾਰ ਦੇ ਵਿੱਚ ਸਰਵਣ ਕਰਦੇ ਰੋਜ਼ਾਨਾ, ਕਦੀ ਅਸੀਂ ਕਿਸੇ ਵਿਵਸਥਾ ਵਿੱਚ ਫਸ ਜਾਈਏ ਤੇ ਅਸੀਂ ਸੱਚ ਦਾ ਸਾਹਮਣਾ ਕਰਨ ਦੀ ਬਜਾਏ, ਕਿਉਂਕਿ ਸੱਚ ਸਾਨੂੰ ਜਾਂ ਤੇ ਸਥਿਰ ਕਰ ਦੇਗਾ ਜਾਂ ਗ੍ਰਿਫਤਾਰ ਕਰਾ ਦੇਗਾ, ਅਸੀਂ ਫਿਰ ਉਸ ਵਿਵਸਥਾ ਵਿੱਚ ਕਰਦੇ ਸੱਚ ਨੂੰ ਪਾਸੇ ਕਰ ਦਿੰਦੇ ਹਾਂ। ਫਿਰ ਅਸੀਂ ਪਹਿਲਾਂ ਬਹਾਨੇ ਝੂਠ ਉਹਨਾਂ ਦੀ ਘਾੜਤ ਘੜ ਕੇ ਇੱਕ ਮਹਿਲ ਬਣਾ ਕੇ ਉਹਦੇ ਵਿੱਚ ਵੜ ਜਾਂਦੇ ਹਾਂ, ਅੰਦਰੋਂ ਹਉਮੈ ਦਾ ਕੁੰਡਾ ਲਾ ਲੈਂਦੇ ਹਾਂ। ਤੇ ਵਿਵਸਥਾ ਕੀ ਹੁੰਦੀ ਹੈ, ਜਦੋਂ ਬੰਦਾ ਹਨੇਰਿਆਂ ਦੇ ਵਿੱਚ ਬੰਦ ਕਮਰਿਆਂ ਦੇ ਵਿੱਚ ਵੜ ਜਾਂਦਾ ਹੈ ਨਾ, ਤੇ ਉਹਦੇ ਅੰਦਰ ਇੱਕ ਡਰ ਪੈਦਾ ਹੁੰਦਾ, ਤਾਂ ਸਤਿਗੁਰ ਪਾਤਸ਼ਾਹ ਤੀਸਰੇ ਨਾਨਕ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਬਖਸ਼ਿਸ਼ ਨੂੰ ਕਰ ਰਹੇ ਹਨ। ਪੜੋ ਪੰਕਤੀ।
ਨਾਨਕ ਗੁਰ ਸਰਣਾਈ ਉਬਰੇ, ਸੱਚ ਮਨ ਸ਼ਬਦ ਤੇ ਆਏ।
ਇਸ ਅਵਸਥਾ ਦੇ ਵਿੱਚੋਂ ਗੁਰੂ ਦੀ ਸ਼ਰਨ ਵਿੱਚ, ਗੁਰੂ ਦੀ ਰਤਨਾ ਵਿੱਚ, ਗੁਰੂ ਦੇ ਹੁਕਮ ਵਿੱਚ, ਗੁਰੂ ਦੀ ਸ਼ਬਦ ਦੀ ਲੋਹ ਵਿੱਚ ਕੋਈ ਆ ਜਾਵੇ ਤੇ ਗੁਰੂ ਦੇ ਸ਼ਬਦ ਨੂੰ ਧਿਆਵੇ ਤੇ ਉਹ ਨਿਕਲ ਸਕਦਾ ਹੈ।
ਮਹਲਾ ਤੀਜਾ, ਸ਼ਬਦ ਰੱਤੇ ਹਉਮੈ ਗਈ ਸੋਭਾਵੰਤੀ ਨਾਰ।
ਹੁਣ ਇਸ ਅਵਸਥਾ ਨੂੰ ਮੇਰੇ ਸਤਿਗੁਰ ਨੇ ਇੱਕ ਪ੍ਰਤੀਕ ਦਿੱਤਾ, ਸਿੰਬਲ ਹੈ। ਸਿੰਬਲ ਕੀ ਹੁੰਦਾ ਹੈ, ਪ੍ਰਤੀਕ ਕੀ ਹੁੰਦਾ ਹੈ, ਕਿ ਕਿਸੇ ਗੱਲ ਨੂੰ ਅਸੀਂ ਸਹਿਜ ਵਿੱਚ ਲੈਣਾ ਹੈ, ਸਰਲਤਾ ਵਿੱਚ ਲੈਣਾ ਹੈ, ਤੇ ਅਸੀਂ ਇੱਕ ਬਿੰਬ ਉਸਾਰ ਲੈਂਦੇ ਹਾਂ। ਪੜ੍ਹੇ ਲਿਖੇ ਹਾਂ ਅਸੀਂ, ਜਦੋਂ ਸ਼ੁਰੂ ਦੇ ਵਿੱਚ ਮੈਥ ਪੜ੍ਹਦੇ ਸੀ, ਇੱਕ ਫਾਰਮੂਲਾ ਹੁੰਦਾ ਸੀ ਕਿ ਇਤਨੀ ਰਕਮ ਨੂੰ ਇਤਨਾ ਵਿਆਜ ਲੱਗੇ ਤੇ ਇਤਨੀ ਰਕਮ ਨੂੰ ਕਿੰਨਾ ਵਿਆਜ ਲੱਗੇਗਾ, ਤਾਂ ਫਾਰਮੂਲਾ ਅਧਿਆਪਕ ਮਾਸਟਰ ਸਾਨੂੰ ਦੱਸਦੇ ਸਨ ਕਿ ਇਸਦਾ ਸਰਲ ਤਰੀਕਾ ਹੈ, ਪਹਿਲਾਂ ਇੱਕ ਨਾ ਮਨੋਕਲਪਿਤ ਰਕਮ ਨੂੰ ਮੰਨ ਲਓ, ਉਹ ਮਨੋਕਲਪਿਤ ਰਕਮ ਕੀ ਹੁੰਦੀ ਸੀ, ਇੱਕ ਯੂਨਿਟ 100 ਮੰਨ ਲੈਣਾ, ਕਿ ਮੰਨ ਲਓ ਜੇ ਇਤਨਾ ਵਿਆਜ ਇਸ ਰਕਮ ਨੂੰ ਹੈ ਤੇ 100 ਨੂੰ ਕਿੰਨਾ, ਤੇ ਜੇ 100 ਨੂੰ ਇੰਨਾ ਹੈ ਤੇ ਬਾਕੀ 100 ਨੂੰ ਕਿੰਨਾ, ਇਹਨੂੰ ਕਹਿੰਦੇ ਸਿੰਬਲ, ਇਹਨੂੰ ਕਹਿੰਦੇ ਪ੍ਰਤੀਕ। 100 ਰਕਮ ਕਿਸੇ ਕੋਲ ਨਹੀਂ ਹੈਗੀ, ਰਕਮਾਂ ਤੇ ਦੋ ਹੀ ਨੇ, ਜਿਸ ਤੇ ਪਹਿਲਾਂ ਵਿਆਜ ਪੈ ਚੁੱਕਾ ਹੈ, ਜਿਸ ਤੇ ਮਗਰੋਂ ਵਿਆਜ ਪੈਣਾ, ਦਰਮਿਆਨ ਵਿੱਚ 100 ਦਾ ਕੋਈ ਵਜੂਦ ਨਹੀਂ, ਪਰ 100 ਦੇ ਬਿਨਾਂ ਗੱਲ ਹੱਲ ਨਹੀਂ ਹੁੰਦੀ। ਚਲੋ ਇੱਕ ਥੋੜ੍ਹਾ ਜਿਹਾ ਪ੍ਰਤੀਕ ਲੈ ਕੇ ਚੱਲੀਏ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਐਸੇ ਜੀਵ, ਐਸੀ ਮਿੱਥ ਨੂੰ, ਐਸੇ ਸਿੰਬਲ ਨੂੰ ਸਾਡੇ ਸਨਮੁੱਖ ਰੱਖ ਕੇ ਸਾਡੀਆਂ ਮੁਸ਼ਕਲਾਂ ਹੱਲ ਕਰਕੇ ਤੁਰ ਜਾਂਦੇ ਨੇ। ਅਰਬ ਦੇ ਵਿੱਚ ਸਭ ਤੋਂ ਵੱਡਾ ਆਵਾਜਾਈ ਦਾ, ਢੋਲ ਢੁਆਈ ਦਾ ਸਾਧਨ ਊਠ ਹੁੰਦੇ ਸਨ। ਹੁਣ ਤਾਂ ਬਹੁਤ ਜ਼ਿਆਦਾ ਆ ਗਏ ਟੈਕਨੋਲੋਜੀ ਦੇ ਨਾਲ, ਗੱਡੀਆਂ ਭਾਰੀ ਆ ਗਈਆਂ, ਰਸਤੇ ਬਣ ਗਏ। ਉਹਨਾਂ ਦਿਨਾਂ ਦੇ ਵਿੱਚ ਊਠਾਂ 'ਤੇ ਕਾਫਲੇ ਚੱਲਦੇ ਸਨ, ਅਰਬ ਤੋਂ ਇੱਥੇ ਆਉਂਦੇ ਸਨ, ਭਾਰਤ ਵਿੱਚ, ਏਸ਼ੀਆ ਵਿੱਚ, ਇੱਧਰੋਂ ਉੱਧਰ ਜਾਂਦੇ ਸਨ। ਕਿਉਂ ਊਠ? ਇਸ ਲਈ ਕਿਉਂਕਿ ਉਹ ਜ਼ਿਆਦਾ ਦੇਰ ਤੇਲ ਵੀ ਬਰਦਾਸ਼ਤ ਕਰ ਲੈਂਦਾ, ਭੁੱਖ ਵੀ ਬਰਦਾਸ਼ਤ ਕਰ ਲੈਂਦਾ ਹੈ, ਅਤੇ ਲੰਬੇ ਸਫ਼ਰ ਵੀ ਤੈਅ ਕਰ ਲੈਂਦਾ ਸੀਗਾ। तो कोई ऐसा अरेबियन गुरमुख प्यारा खान अपनी वसीयत लिखता कि मेरे तीन पुत्र ने वारस ने मेरे उन्होंने मेरी बड़ी सेवा की है मेरी इच्छा है कि मैं अपनी संपत्ति अपना धन दौलत अपने पिछे जायदाद उन्होंने तकसीम करा तो मेरी वसीयत के मुताबिक जोड़ा व्डा पुत्र है वह अधिकारी है पर दूजे ने भी बड़ी सेवा की है इसलिए अद्धा धन उसू दे दिता जाए जोड़ा विचकार ला उस चौथा हिस्सा दे दिता जाए थोड़े ध्यान रखना और जोड़ा सारे तो छोटा है उसू ज्यादा समा मिले नहीं मौका लेकिन वह भी हक बनता है मेरी सेवा की जितनी भी थोड़ी बहुती उसू चौथा हिस्सा दे दिता जाए वो सारी जायदाद इकट्ठी की तकसीम कर इस तरीके किसी कोल विच ना आवे उन्होंने उस रकम के सारे ऊठ खरीद ले जदों ऊठ खरीदे तो ऊठा की गिनती हो गई 19 ना उन्हां दा अद बने ना उन्हां दा पंजवां हिस्सा बने ना उन्हां दा चौथा हिस्सा बने पहला परिवार जुड़िया फिर नगर जुड़िया फिर मां पंचायत जुड़ी कहिंदे है कि उहदी वसीयत है उहदी इच्छा पूरी करनी है पर जायदाद इस तरह की है कि उहदी वंड नहीं हो रही कई दिन उन्होंने इस संघर्ष विच लाता इन्हें नू कोई गुरमुख प्यारा खुदा दा बंदा अल्लाह प्रस्त वह भी अपने ऊठ दे उत्ते किते अगले नगर जाना सी उसने जदों वेख्या नगर च मेला गेला लगा उसने अपने ऊठ नू रोकिया तो वह भी चले गया जाके पुछिया कहन लगे भी इन्ना इत्थे रौनक मेला कादा है कहन लगे रौनक मेला तो कोई नहीं एक मुश्किल फसी हुई है साढ़े चो एक परिवार का मुखी तुर गया उसने अपनी वसीयत लिखी है कि इस तरीके नाल मेरी वसीयत मेरे पुत्रां च वंड दिओ कहन लगी की होया है कहन लगे भी तीन पुत्र ने 19 ऊठ ने इन्हां नू इस तरह वंडना है कि वड्डे नू अद्धे देने मंझले नू पंजवां हिस्सा देना है और चौथे नू चौथा तीजे नू चौथा हिस्सा देना कहन लगे चलो कोई गल नहीं है मैं भी अगले पिंड ही जाना है मैं पैदल चल जाऊंगा मसला तो हल करना इंज करो भी तुसी मेरा ऊठ विच पा लो जन पर उपकारी आए सिंबल ऊठ हो गया भी हुण कहिंदा इन्हां दी वंड कर लो हुण जदों वंड कीती अद्धे भी हो गए 10 एक नूं दे दित्ते पंजवां हिस्सा कीता 4 एक नूं दे दित्ते चौथा हिस्सा कीता 5 एक नूं दे दित्ते वंड हो गई जदों वंड हो गई तो टोटल कीता कि 4 ते 5 9 ते 10 19 उह सारिआं दी वंड भी संतुष्ट हो गई 19 ऊठ भी वंडे गए अपना ऊठ खोलिया ते लैके तुर गया कहन लगा तुसी सुखी वसो जन पर उपकारी आए युग तिक वह ऐसे प्रतीक ऐसे बिंब लिख के साडियां मुश्किलां हल कर जांदे ने भौतिक तौर पर पदार्थक तौर पर ना सानू कुछ देंदे ना साडे को कुछ लै जांदे ने इन्हां चीज़ां की मुश्किल है साडी वंड साडी बदनीयती यही सानू मुश्किल करदी है इसलिए मेरे पातशाह तीसरे नानक ने एक सिंबल रचे है कि जिन्हां दे अंदर शब्द की दात वस जाती है ना वो इन्हां मुश्किलों तो निकल जाते हैं जदों समर्पित होना है तो उहदा प्रतीक दिता है मेरिया बीबियां भैणां बच्चियां बैठियां जितनी समर्पता इन्हां दे कोल है मर्द कोल नहीं है मर्द 8 घंटे काम करके मैं माफी चाहूंगा किसी की मैं गल नहीं कर लगा वो घर आके चौधरी बन के बैठ जाता है फिर वह सारिया चीज़ों की डिमांड करता है मिलती है उसनों कभी वो नहीं सोचता कि अमृत वेले तो लैके सारे सवाण तो बाद घर की सवाणी कितने आराम विच जाती है उसने सारा दिन कितनी मशक्कत की है पर कभी शिकायत नहीं की। शिकायत क्यों नहीं की? क्योंकि समर्पित है। तो इसलिए स्त्री का प्रतीक मेरे सतगुरु पातशाह ने बाणी दे विच बहुत थाई वरत्या, अपने आप नूं भी इसी तरीके रखिया। तो अपने आप नूं बहुत सारे थावां ते स्त्री रूप दे विच समझ के स्त्री बने नहीं हो, एक प्रतीक एक सिंबल रख के कि जिवें स्त्री पुत्र नूं भी समर्पित, पति नूं भी समर्पित, पिता नूं भी समर्पित, समाज नूं भी समर्पित, उसे तरीके दे नाल गुरसिख तू गुरु नूं भी समर्पित होना, गुरु की संगत नूं भी समर्पित होना। तो उस प्रतीक दे विच मेरे पातशाह जी ने उस स्त्री का प्रतीक लिया जिसने सारी सेवा भी की है और गुरु के हुक्म विच अपने आप नू लीन किया है।
पिरकै भाणे सदा चलै ता बनिया सिंगार।
हुण शिंगार की गल चलती है। मेरे अपने जदों कोई गल जग बीती ते हड बीती गल चलती है, मैं पहला एक आप जी नू सिंबल दिता। इस अवस्था दे विच जदों आए पहला ते विज्ञानक पढ़ाई कीती, दुनियादारी दे तंदे लब्बे, असफल होने तों बाद किसे गुरमुख प्यारी दी आशीष नाल इस लाइन च आए ते उसने ने जिहड़ी बख्शिश कीती, श्रीमान संत बाबा प्रणपाल सिंह जी मैं नाम लै दिया सत्कार सहित, क्योंकि जिसने कितने बख्शिश की होवे उन्हां दा नाम लेना चाहिदा है, सो नर बरियारी ना बने। उन्होंने इस लाइन विच तुरे है तोरे है ते साहिबे गुरमुख मस्कीन जी ने इस नूं पालिश किया। तो मैं गल मकावां, बेटी दी शादी इत्थे अमृतसर दे विच, तमाम सिंह साहिबान जी प्यार देने वास्ते गुरमुख संत जन, तो मेरी बेटी ने जदों प्रवेश किया तो उसने अपने नाल अपनियां भरजाइयां भैणां नूं कहा कि तुसी सारियां बाहर चल जाओ, मेरे पिता जी नूं बुलाउणा। मैं अपनी व्यवस्था विच लगा सारे दे सत्कार माण विच, किसी ने आके मेरे मोढ़े ते हथ रखिया, कहन लगे तुहानूं तुहाडी बेटी सद्दी है। मैं जदों प्रवेश किया तो मेरी बेटी कल्ली दीवार दे नाल खड़ी है कमरे दे विच, मैनूं कहन लगी पिता जी देखना कि मेरे पहरावे विच कोई ऐसा अंश तो नहीं है जिन्हों देख के तुहाडे ते उंगल आवे कि आप वेखो ये किस तरह के ने ते बच्चे किस तरह के, इन्होंने कैसा शिंगार किया। मैं अगे होकर बच्ची नूं अपने गल नाल लाया, मैं पुत्र जदों तेरी यह भावना सी ना अंदर तू कुछ होण ही नहीं दिता जिहड़ा तेरे परिवार दे तेरे किरदार दे तेरी सिक्खी दे विरुद्ध जांदा होवे, ए तू कर्ज दिता मेरे सिर दे उत्ते। तो मैं एक प्रतीक देण लगा, शिंगार मना नहीं है। कदी कदी असी अपनी फिजिकल बॉडी शरीर नूं नहीं देखदे, किसे नूं देखदे हैं कि उसने किहो जिहा पहरावा पाया, असीं भी पा लैंदे हां भाई उहनूं ते किस तरह का लगता है, हो सकता है तुहानूं उहो जिहा ना लगे। मेरे सिंघणी दस्तार सजाउंदी उहदे वल देख के होर बीबियां ने भी कहा असीं भी दस्तार सजाउणी है, मैं मना कीता कि जे ते फैशन करके दस्तार सजाउणी है, अज बड़ा चलन डिया है कुछ, आ जिन्हें तुसी दमालियां वाले जां दस्तारां वालियां बीबियां देखोगे इन्हां चों अद्धा तो ज्यादियां इस नूं फैशन दे रूप विच लै रहियां, जदों उह पासे हुंदियां ने ते जदों उतार दिंदियां, मैं ते खुद वेख्या फिर उहनां दा रूप देखण वाला हुंदा। तो मेरे पातशाह जी कहिंदे ने जो शिंगार तेरे पति नूं तेरे संरक्षण नूं पसंद आवे, जिस शिंगार विच तू प्रवान होवे उह शिंगार जिहड़ा है ओ प्रवान है। इसे लिए गुरसिख जदों तू गुरु की संगत विच आवे जो गुरु नू प्रवान है ना ते फिर सब कुछ तेरे शिंगार जिहड़े प्रवान ने, ते जे तू बन ठण के आएगा अंदर तेरे कुछ नहीं हैगा तां फिर गुरु पातशाह कहिंदे ने तेरा कोई ਨਿਵਾਸ ਨਹੀਂ ਤੇਰਾ ਟਿਕਾਣਾ ਨਹੀਂ ਤੈਨੂੰ ਕਿਸੇ ਨੇ ਪ੍ਰਵਾਨ ਵੀ ਨਹੀਂ ਕਰਨਾ
ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਾਰ ਪਾਇਆ ਨਾਰ
ਹੁਣ ਦੋ ਵਾਰ ਨੇ ਇੱਕ ਤੇ ਹੈਗਾ ਇਸਤਰੀ ਤੇ ਮਰਦ ਦਾ ਰਹਿਣਾ ਇਹੀ ਕਿਉਂਕਿ ਇਸ ਸੰਸਾਰ ਵਿੱਚ ਰਹਿੰਦੇ ਹਾਂ ਸੰਸਾਰ ਦੀ ਵੀ ਆਪਣੀ ਮਰਿਆਦਾ ਹਰੀ ਨਾਲ ਕੌਣ ਵਿਆਹ ਕਰੇਗਾ ਦੱਖਣ ਵਿੱਚ ਇੱਕ ਬੜੀ ਬੁਰੀ ਰੀਤ ਕਿ ਜੋ ਲੜਕੇ ਜਾਂ ਪਿੰਡ ਦੀ ਬਹੂ ਨਹੋਂ ਕਿਤੇ ਸੁੰਦਰ ਹੈ ਜਵਾਨ ਹੈ ਉਸ ਨਗਰ ਦਾ ਚੌਧਰੀ ਤੇ ਮੰਦਰ ਦਾ ਪੰਡਿਤ ਉਸ ਨੂੰ ਬੁਲਾਉਂਦੇ ਔਰ ਉਹਦੇ ਉੱਤੇ ਇੱਕ ਇਲਜ਼ਾਮ ਰੱਖ ਕੇ ਉਹਦੀ ਸ਼ੁੱਧੀ ਕਰਕੇ ਉਹਨੂੰ ਦੇਵਦਾਸੀ ਬਣਾ ਦਿੰਦੇ ਪੜਿਆ ਹੋਏਗਾ ਤੁਸੀਂ ਸਾਰੇ ਨੇ ਦੇਵਦਾਸੀਆਂ ਜਦੋਂ ਦੇਵਦਾਸੀ ਬਣ ਜਾਂਦੀ ਮੈਂ ਗੁਰੂ ਦੀ ਸ਼ਰਨ ਵਿੱਚ ਬੈਠਾ ਕਿਸੇ ਦੁਸ਼ਟ ਤੋਂ ਦੁਸ਼ਟ ਜਿਹੜੀ ਕੋਈ ਬਾਜ਼ਾਰ ਵਿੱਚ ਬੈਠੀ ਔਰਤ ਹੈ ਨਾ ਉਦੋਂ ਤੋਂ ਵੀ ਬੁਰੀਆਂ ਬਣ ਜਾਂਦੀਆਂ ਨੇ ਉਹ ਹੌਲੀ ਹੌਲੀ ਕੁਛ ਸਰਕਾਰ ਨੇ ਕੁਛ ਸਮਾਜ ਨੇ ਕੀਤਾ ਪਰ ਅਜੇ ਉਹਦੇ ਅੰਸ਼ ਮੌਜੂਦ ਨੇ ਤਾਂ ਮੇਰੇ ਪਾਤਸ਼ਾਹ ਕਹਿੰਦੇ ਨੇ ਵੀ ਫਿਰ ਪੜ੍ਹਿਓ
ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਾਰ ਪਾਇਆ ਨਾਰ
ਤੋ ਹਰੀ ਵਾਰ ਜਿਹੜਾ ਪਾਇਆ ਨਾਰ ਨੇ ਉਸ ਦਾ ਪ੍ਰਤੀਕ ਬਣਾ ਕੇ ਲੁੱਟ ਖਸੁੱਟ ਚੱਲੀ ਹੈ ਤੋ ਸਤਿਗੁਰ ਦੇ ਘਰ ਵਿੱਚ ਕਹਿੰਦੇ ਆ ਕਿ ਉਸ ਹਰੀ ਨੂੰ ਮਰਦ ਵਿੱਚ ਕਿਉਂ ਨਾ ਪੈਦਾ ਕਰੀਏ ਕਿਉਂਕਿ ਸੰਬੰਧ ਤੇ ਬਣਨਾ ਹੈ ਔਰਤ ਤੇ ਮਰਦ ਦਾ ਅੰਦਰ ਦਾ ਅੰਸ਼ ਜਿਹੜੀ ਜੀਵ ਆਤਮਾ ਹੈ ਉਹ ਨਾ ਮਰਦ ਹੈ ਨਾ ਔਰਤ ਹੈ ਉਹ ਸਭ ਕੁਛ ਬਰਾਬਰ ਹੈ ਤੋ ਇੱਕ ਬਣੇ ਜੀਵ ਅੰਸ਼ ਇੱਕ ਬਣੇ ਪਰਮ ਅੰਸ਼ ਨਿਰੰਕਾਰ ਇਹਦਾ ਸੰਸਾਰ ਦੇ ਉੱਤੇ ਪ੍ਰਤੀਕ ਜਿਵੇਂ ਆਪਣੇ ਸਿੰਬਲ ਲੈ ਕੇ ਆਇਆ ਉਹਦੇ ਮੁਤਾਬਕ ਕਿ ਔਰਤ ਤੇ ਮਰਦ ਇਸ ਤਰੀਕੇ ਦੇ ਨਾਲ ਹਰੀ ਰੂਪ ਹੋ ਕੇ ਜਦੋਂ ਗੁਰਸਿੱਖ ਬਣ ਕੇ ਪ੍ਰਣਾਉਂਦਾ ਹੈ ਤਾਂ ਉਸ ਔਰਤ ਦੀ ਸੇਜ ਸੁਹਾਵੀ ਹੋ ਜਾਂਦੀ
ਨਾ ਹਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਨ ਨਾਰ
ਫਿਰ ਐਸੇ ਗੁਰਮੁਖ ਨਾ ਜਨਮਦੇ ਨਾ ਮਰਦੇ ਨੇ ਮਰੇ ਨਾ ਜਨਮੇ ਆਵੇ ਨਾ ਜਾਏ ਨਾਨਕ ਕਾ ਪ੍ਰਭ ਰਿਹਾ ਸਮਾਏ ਅਤੇ ਜਿਹੜਾ ਮਰਦਾ ਨਹੀਂ ਉਹਦਾ ਦੁੱਖ ਕਾਹਦਾ ਅਤੇ ਜਿਹੜਾ ਮਰਦਾ ਨਹੀਂ ਉਸ ਵਿਧਵਾ ਕਦੋਂ ਹੋਣਾ ਉਹਦੇ ਸਦਾ ਸੁਹਾਗਣ ਬਣ ਗਏ ਸਰੀਰ ਆਉਂਦੇ ਜਾਂਦੇ ਨੇ ਅੰਸ਼ ਪ੍ਰਵਾਨ ਹੋ ਗਈ ਦਰ ਪ੍ਰਵਾਨ ਹੋ ਕੇ ਉਹ ਵੀ ਪਰਮੰਸ਼ ਹੋ ਗਈ
ਨਾਨਕ ਹਰ ਪ੍ਰਭ ਮੇਲ ਲਾਈ ਗੁਰ ਕਾ ਹੇਤ ਪਿਆਰ
ਗੁਰੂ ਦੇ ਸ਼ਬਦ ਨਾਲ ਗੁਰੂ ਦੇ ਪਿਆਰ ਦੇ ਨਾਲ ਇਸ ਤਰੀਕੇ ਦੇ ਨਾਲ ਉਹ ਜੀਵ ਅੰਸ਼ ਉਹ ਔਰਤ ਰੂਪ ਉਹ ਪ੍ਰਤੀਕ ਪ੍ਰਵਾਨ ਹੋਇਆ
ਪੌੜੀ ਜਿੰਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ
ਹੁਣ ਅਸੀਂ ਉਸ ਪੰਕਤੀ ਦੇ ਅੱਗੇ ਆ ਜਾਂਦੇ ਹਾਂ ਕਿ ਹੁਣ ਤੀਸਰਾ ਚੈਪਟਰ ਸ਼ੁਰੂ ਹੋਇਆ ਕਿ ਜਿਨ੍ਹਾਂ ਨੇ ਆਪਣੇ ਗੁਰੂ ਦੀ ਨਿੰਦਿਆ ਕੀਤੀ ਹੈ ਗੁਰੂ ਤੋਂ ਅਸਵਸਥ ਹੋਏ ਗੁਰੂ ਤੋਂ ਪਾਸੇ ਹੋਏ ਗੁਰੂ ਤੋਂ ਮਨੁੱਕਰ ਹੋਏ ਉਹ ਨਰ ਬੁਰੇ ਤੋਂ ਬੁਰੇ ਵੀ ਹੋ ਗਏ
ਹਰ ਜੀਉ ਤਿੰਨ ਕਾ ਦਰਸ਼ਨ ਨਾ ਕਰੋ ਪਾਪਿਸਟ ਹਤਿਆਰੀ
ਪਿਆਰ ਨਾਲ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ ਕਿਤਨਾ ਕੁ ਪਾਪੀ ਹੋਏਗਾ ਕਿਤਨਾ ਕੁ ਹਤਿਆਰਾ ਹੋਏਗਾ ਜਿਸ ਬਾਰੇ ਸਤਿਗੁਰ ਕਹਿੰਦੇ ਉਹਦੇ ਦਰਸ਼ਨ ਵੀ ਨਹੀਂ ਕਰਦੇ ਰਾਮ ਰਾਏ ਨੇ ਕਿਸੇ ਦਾ ਕੋਈ ਨੁਕਸਾਨ ਨਹੀਂ ਸੀ ਕੀਤਾ ਰਾਮ ਰਾਏ ਨੇ ਕਿਸੇ ਨੂੰ ਕੋਈ ਚੋਟ ਨਹੀਂ ਪਹੁੰਚਾਈ ਫਿਜ਼ੀਕਲੀ ਸਰੀਰਕ ਤੌਰ 'ਤੇ ਪਰ ਜਦੋਂ ਆਪਣੇ ਪਿਤਾ ਗੁਰੂ ਹਰ ਰਾਏ ਸਾਹਿਬ ਜੀ ਦੇ ਹੁਕਮ ਦੇ ਨਾਲ ਦਿੱਲੀ ਗਿਆ ਔਰੰਗਜ਼ੇਬ ਦੇ ਕੋਲ ਅਤੇ ਉਸ ਨੇ ਇੱਕ ਐਸੀ ਹੁਕਮ ਦੇ ਵਿਰੁੱਧ ਸੱਟ ਮਾਰੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁੰਮਿਆਰ ਅਰਥ ਨਹੀਂ ਕਰ ਸਕਿਆ ਗੁਰੂ 'ਤੇ ਭਰੋਸਾ ਨਹੀਂ ਰਿਹਾ ਬੁਰਿਆਰੀ ਹੋ ਗਿਆ ਸਿਨਹਰ ਬੁਰਿਆਰੀ ਜਦੋਂ ਉਸ 'ਤੇ ਸ਼ੰਕਾ ਕੀਤਾ ਤਾਂ ਉਸਨੇ ਬਾਣੀ ਪਲਟ ਦਿੱਤੀ ਚੋਟ ਵੇਖੋ ਗੁਰੂ ਪਾਤਸ਼ਾਹ ਨੇ ਆਪਣੇ 'ਤੇ ਆਈ ਚੋਟ ਬਰਦਾਸ਼ਤ ਕਰ ਲਈ ਪਰ ਜਦੋਂ ਬਾਣੀ 'ਤੇ ਚੋਟ ਆਈ ਨਹੀਂ ਬਖਸ਼ਿਆ ਉਹਨਾਂ ਕਿਹਾ ਇਸ ਤੋਂ ਵੱਡਾ ਪਾਪੀ ਇਸ ਤੋਂ ਵੱਡਾ ਹਥਿਆਰਾ ਕੋਈ ਹੋ ਨਹੀਂ ਸਕਦਾ ਬਈ ਇਹ ਜਿੱਧਰ ਇਹਦਾ ਮੂੰਹ ਹੈ ਉੱਧਰ ਚਲ ਜਾਵੇ ਇਹ ਕਿਸੇ ਦੇ ਮੂੰਹ ਨਾ ਲੱਗੇ, ਇਹਦੇ ਕੋਈ ਮੂੰਹ ਨਾ ਲੱਗੇ, ਇਹਦਾ ਮੂੰਹ ਜਗ ਤੋਂ ਵੀ ਕਾਲਾ ਅਤੇ ਨਿਰੰਕਾਰ ਦੇ ਦਰ ਤੋਂ ਵੀ ਕਾਲਾ ਹੋ ਗਿਆ। ਐਸੇ ਪਾਪਿਸ਼ਟ ਨੂੰ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕਿ ਇਸ਼ਤਿਹਾਰੀ ਬਣ ਜਾਂਦੇ ਨੇ, ਜਿਨ੍ਹਾਂ ਗੁਰੂ ਤੋਂ ਬੇਮੁੱਖ ਹੋਏ ਹਨ।
ਉਹ ਘਰ ਘਰ ਫਿਰ ਇੱਕ ਸੁੱਧ ਮਨ ਜਿਉ ਧਰ ਘਟਨਾਰੀ,
ਧਰ ਘਟਨਾਰੀ ਵਿਭਚਾਰੀ। ਬਹੁਤ ਵਿਸਥਾਰ ਦੀ ਲੋੜ ਪੈਂਦੀ ਹੈ, ਕਦੀ ਕਦੀ ਸਰੀਰ ਦੀ ਮੰਗ ਸੰਸਾਰ ਦੇ ਅਨੁਸਾਰ ਹੁੰਦੀ ਹੈ ਅਤੇ ਕਦੀ ਕਦੀ ਸਰੀਰ ਦੀ ਮੰਗ ਆਪਣੀ ਮੰਗ ਦੇ ਅਨੁਸਾਰ ਆਪਣੀ ਐਸ਼ ਦੇ ਮੁਤਾਬਕ ਬਣ ਜਾਂਦੀ ਹੈ। ਫਿਰ ਜਦੋਂ ਉਸ ਨੂੰ ਕੁਛ ਨਹੀਂ ਲੱਭਦਾ ਫਿਰ ਦੂਜੇ ਘਰਾਂ ਦੇ ਵਿੱਚ ਵੀ ਉਹ ਟੋਲਦੀ ਹੈ ਕਿ ਮੇਰੀ ਮੰਗ ਮਲ ਜਾਵੇ। ਐਸੀ ਪਾਪਿਸ਼ਟ ਤਿਆਰੀ ਜਿਹੜੀ ਹੈ, ਐਸੀ ਵਿਵਚਾਰ ਔਰਤ ਜਿਹੜੀ ਪਤੀ ਨੂੰ ਪ੍ਰਵਾਨ ਨਹੀਂ, ਪੁੱਤਰ ਨੂੰ ਪ੍ਰਵਾਨ ਨਹੀਂ, ਪਤੀ ਨੂੰ ਪਿਤਾ ਨੂੰ ਪ੍ਰਵਾਨ ਨਹੀਂ ਹੈ, ਉਹ ਦਰ ਦਰ ਦੇ ਉੱਤੇ ਭਟਕਦੀ ਵਿਵਚਾਰੀ ਔਰਤ ਦੀ ਤਰ੍ਹਾਂ।
ਵੱਡੇ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ,
ਵਡਭਾਗੀ ਵੱਡੇ ਭਾਗਾਂ ਦੇ ਨਾਲ ਗੁਰੂ ਪਿਆਰੇ ਜਨ ਗੁਰਮੁਖਾਂ ਦੀ ਸੰਗਤ ਮਿਲਦੀ ਹੈ। ਹੁਣ ਦੋ ਚੀਜ਼ਾਂ ਆ ਗਈਆਂ ਕਿ ਗੁਰੂ ਦੀ ਸੰਗਤ ਤੇ ਲੈਣੀ ਆ, ਆ ਕੇ ਬੈਠ ਗਏ, ਪਰ ਭਾਗ ਵੱਡੇ ਨਹੀਂ ਹੈ। ਆ ਕੇ ਬੈਠਿਆ ਵੀ ਰੋੜਕੂ ਦੀ ਤਰ੍ਹਾਂ ਇੱਥੇ ਬੈਠਿਆ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ, ਉੱਥੇ ਆ ਕੇ ਕੂੜ ਬੈਠ ਜਾਂਦੇ। ਉਹ ਵਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾਂ ਪਾਸ। ਉਹ ਆ ਕੇ ਬੈਠਦੇ ਜਾਂਦੇ ਨੇ ਪਰ ਘੜੀ ਵੇਖਦੇ ਨੇ ਵਾਰ ਵਾਰ ਕਿ ਹਾਂ ਵੀ ਕਦੋਂ ਸਮਾਪਤੀ ਹੋਈ, ਕਦੋਂ ਅਸੀਂ ਇੱਥੋਂ ਨਿਕਲੀਏ। ਤੋ ਐਸੇ ਸਖਤ ਮਨ ਜਿਨ੍ਹਾਂ ਉੱਤੇ ਗੁਰੂ ਦੀ ਬਖਸ਼ਿਸ਼ ਨਹੀਂ ਹੋਈ, ਸੰਗਤ ਦੇ ਵਿੱਚ ਆਏ, ਗੁਰੂ ਪਿਆਰਿਆਂ ਦੇ ਕੋਲ ਵੀ ਆਏ ਪਰ ਗੱਲ ਨਹੀਂ ਬਣੀ, ਹਾਂ ਕਦੀ ਸਮਰਪਿਤ ਹੋ ਜਾਏ, ਪੱਥਰ ਟੁੱਟ ਕੇ ਰੇਤ ਬਣ ਜਾਏ, ਉਹ ਉਸਾਰੀਆਂ ਬਣ ਜਾਂਦੀਆਂ ਨੇ, ਮਹਿਲਾਂ ਵਿੱਚ ਲੱਗ ਜਾਂਦੀ ਹੈ, ਉਹਦੇ ਨਾਲ ਕਿਲੇ ਬਣਦੇ ਨੇ, ਪਰ ਰੇਤ ਬਣਨਾ ਜ਼ਰੂਰੀ ਹੈ। ਤੋ ਐਸੇ ਪੱਥਰ ਚਿੱਤ ਉਹਨਾਂ ਨੂੰ ਕਿਤੇ ਗੁਰੂ ਪਿਆਰਿਆਂ ਦੀ ਸੰਗਤ ਪ੍ਰਾਪਤ ਨਹੀਂ ਹੋਈ।
ਹਰ ਮਿਲੋ ਸਤਿਗੁਰ ਦਇਆ ਕਰ ਗੁਰ ਕੋ ਬਲਿਹਾਰੀ।
ਮੈਂ ਆਪਣੇ ਗੁਰੂ ਤੋਂ ਬਲ ਬਲ ਜਾਂਦਾ ਹਾਂ, ਜਿੰਨੀਆਂ ਗੱਲਾਂ ਮੈਂ ਕੀਤੀਆਂ, ਜਿੰਨੀਆਂ ਗੱਲਾਂ ਮੈਂ ਸੁਣੀਆਂ, ਇਹ ਮੇਰੇ ਵੱਸ ਦੀ ਗੱਲ ਨਹੀਂ। ਹੇ ਸਤਿਗੁਰ ਸੱਚੇ ਪਾਤਸ਼ਾਹ, ਤੂੰ ਬਖਸ਼ਿਸ਼ ਕਰ ਮੇਰੇ ਅੰਦਰ ਵੱਸ, ਮੇਰੇ ਅੰਦਰ ਦੀ ਹਉਮੈ ਦੂਰ ਜਾਵੇ, ਤੇਰਾ ਨਾਮ ਵਸੇ, ਤੇ ਫਿਰ ਕਿਤੇ ਤੇਰੇ ਬਖਸ਼ੇ ਹੋਏ ਜਨ ਦੀ, ਗੁਰੂ ਦੀ, ਗੁਰਮੁਖ ਦੀ ਕਿਤੇ ਸੰਗਤ ਪ੍ਰਾਪਤ ਹੋ ਜਾਏ ਤੇ ਮੇਰਾ ਵੀ ਜੀਵਨ ਪਾਰ ਉਤਾਰਾ ਹੋਵੇ।
ਵੱਡੇ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ, ਹਰ ਮਿਲੋ ਸਤਿਗੁਰ ਦਇਆ ਕਰ ਗੁਰ ਕੋ ਬਲਿਹਾਰੀ।
ਮੈਂ ਐਸੇ ਸਤਿਗੁਰ ਤੋਂ ਬਾਰ ਬਾਰ ਬਲਿਹਾਰ ਜਾਵਾਂ, ਕੁਰਬਾਨ ਹੋਵਾਂ, ਜਿਹੜੇ ਇਤਨੀ ਰਹਿਮਤ ਕਰਦੇ ਨੇ ਕਿ ਪੱਥਰ ਤੋਂ ਪੱਥਰ ਇੱਥੇ ਆਏ ਨੇ। ਬਹੁਤ ਲੰਬਾ ਇਤਿਹਾਸ ਹੈ, ਭਾਵੇਂ ਉਹ ਸੱਜਣ ਤੋਂ ਲੈ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜੀਵਨ ਨੂੰ ਲੈ ਲਈਏ ਅਤੇ ਜਾਂ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸ਼ਰਨ ਲੈ ਲਈਏ ਕਿ ਸੈਦ ਖਾਂ ਪੱਥਰ ਬਣ ਕੇ ਆਇਆ ਅਤੇ ਜਦੋਂ ਦਰਸ਼ਨ ਕੀਤੇ, ਨੇਤਰ ਨਾਲ ਨੇਤਰ ਮਿਲੇ ਅਤੇ ਉਹ ਦਰਵ ਹੋ ਕੇ ਜਲ ਬਣ ਕੇ ਕਿਤੇ ਨਿਕਲ ਗਿਆ। ਐਸੀ ਸਤਿਗੁਰੂ ਦੀ ਬਖਸ਼ਿਸ਼ ਕੀਤੀ ਸਾਡੇ 'ਤੇ ਵੀ ਹੋ ਜਾਵੇ, ਰਹਿਮਤ ਹੋਵੇ ਅਤੇ ਮੇਰੇ ਸਤਿਗੁਰ ਪਾਤਸ਼ਾਹ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣਾ ਦੇਵੇ। ਆਪ ਜੀ ਦੀ ਸੇਵਾ ਕਰਦਿਆਂ, ਤਹਿਲ ਕਰਦਿਆਂ, ਗੁਰੂ ਦੀ ਸ਼ਰਨ ਵਿੱਚ ਬੈਠਿਆਂ, ਕੋਈ ਸ਼ਬਦਾਂ ਦਾ ਵਾਦ ਘਾਟ ਬੋਲਿਆ ਗਿਆ ਹੋਵੇ, ਜਾਣੇ ਅਣਜਾਣੇ ਸੰਗਤ ਖਿਮਾ ਨਿਧਾਨ ਹੈ, ਆਪ ਜੀ ਨੇ ਬਖਸ਼ਣਾ। ਸਮੁੱਚੇ ਤੌਰ 'ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਜਥੇਦਾਰ ਸਾਹਿਬ ਅਤੇ ਹੋਰ ਸਿੰਘ ਸਾਹਿਬਾਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਇੱਥੋਂ ਦੇ ਸਟਾਫ ਜਿਹੜਾ ਬਹੁਤ ਵਧੀਆ ਮਦਦਗਾਰ ਬਣਦਾ ਹੈ, ਉਹਨਾਂ ਸਾਰਿਆਂ ਦਾ ਕੁਟਾਨ ਕੁਟਾਨ ਧੰਨਵਾਦ ਜੀ। ਫਤਿਹ ਬੁਲਾਉਣ ਤੋਂ ਪਹਿਲਾਂ ਅੰਤਿਮ ਪੰਕਤੀਆਂ ਸੁਣ ਕਰੋ ਜੀ।
ਵੱਡੇ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ, ਹਰ ਮਿਲੋ ਸਤਿਗੁਰ ਦਇਆ ਕਰ ਗੁਰ ਕੋ ਬਲਿਹਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।